सतनाम। कर्ता पुरख निर्भव निर्वैर अकाल मूरत अजूनी सैभं गुर प्रसाद जप आदि सच जुगाद सच है भी सच नानक होसी भी सच हम अवगुण परे एक गुण नाही अमृत छाड़ बिखै बिख खाई माया मोह परम पै भूले सुत दारा से प्रीत लगाई एक उत्तम पंथ सुनियो गुर संगत ते मिलंत जम त्रास मिटाई एक अरदास पाठ कीरत की गुरु रामदास राखो हो शरणाई कहां तुच्छ प्रभ बुद्ध हमारी बरन सके महिमा जो तिहारी हम न सकत कर सिफत तुम्हारी आप ले हो तुम कथा सुधारी कहां लगे एहो कीट बखाने महिमा तोर तुही प्रभ जान है पिता जन्म जिम पूत ना पावे कहां तवन का भेद बतावे मूक उचरे शास्त्र खट पिंग गिरन चढ़ जाए अंध लखे बदरो सुने जो काल कृपा कराए कहो टल गुर सिवी अहनिस सहज सुभा पाए, दर्शन पर से गुरु के जन्म मरण दुख जाए, हो वे सिफत खसामंदी नूर अर सोहं कुर सोहो चट्टी है, तो दंडिठे सच्चे पातशाह मल जन्म जन्म दी कटी है, तो दंडिठे सच्चे पातशाह मल जन्म जन्म दी कटी है। सतनाम श्री वाहे गुरु साहिब जीओ, श्लोक देह अंधारी अंध सुन्नी नाम विहुणिया, नानक सफल जनम जय घट उठा सच धनी, देह अंधारी अंध सुन्नी नाम विहुणिया, नानक सफल जनम जय घट उठा सच धनी, चंत तिन खनिया वंजा जिन मेरा हर प्रभ डीठा, राम जन चाख अगाने हर हर अमृत मीठा, राम हर मन है मीठा प्रभु तूठा, अमियों बूठा सुख पए दुख नास, परम विनास तन ते जप जगदीश ईसह जय जय, मोह रहत विकार थाके पंच ते संग टूटा, कहो नानक तिन खन्नी है जिन घट मेरा हर प्रभ वूठा, कहो नानक तिन खन्नी है वन्या जिन घट मेरा हर प्रभ वूठा, मोह रहत विकार थाके पंच ते संग टूटा, कहो नानक तिन खनिया वंजा जिन काट मेरा हर प्रभ वूठा। वाहिगुरु जी का खालसा, वाहिगुरु जी की फतेह। साहिब आलम ज्ञान स्वरूप चबर छतर तखत दे मालिक, जुग जुग अटल ਧੰਨ ਧੰਨ ਆਦਿ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਅਪਾਰ ਬਖਸ਼ਿਸ਼ ਹੋ ਰਹੀ ਹੈ। ਚਾਲਾਗੇ ਉਠ ਨਾਮ ਜਪ ਨਿਸ ਬਾਸੁਰ ਆਰਾਧ ਕਾਰਹ ਤੁਝੇ ਨਾ ਵਿਆਪਈ ਨਾਨਕ ਮਿਟੈ ਉਪਾਧ। ਇਹਨਾਂ ਮਹਾਂਵਾਕਾਂ ਅਨੁਸਾਰ ਗੁਰੂ ਸ਼ਬਦ ਦੀਆਂ ਨੇਮੀ ਪ੍ਰੇਮੀ ਗੁਰਸਿੱਖ ਸੰਗਤਾਂ ਨੇ ਅੰਮ੍ਰਿਤ ਵੇਲੇ ਤੋਂ ਸਤਿਗੁਰੂ ਪਾਤਸ਼ਾਹ ਜੀਆਂ ਦੇ ਸਫਲ ਦਰਸ਼ਨ ਦੀਦਾਰ ਕਰਦਿਆਂ ਹੋਇਆ ਅੰਮ੍ਰਿਤਮਈ ਬਾਣੀ ਦਾ ਨਿਤਨੇਮ ਆਸਾ ਜੀ ਕੀ ਵਾਰ ਦਾ ਹਰ ਜਸ ਕੀਰਤਨ ਗੁਰਮੁਖਾਂ ਦੀ ਰਸਨਾ ਤੋਂ ਸਰਵਣ ਕੀਤਾ ਹੈ। ਉਪਰੰਤ ਸੁਣ ਹਰ ਕਥਾ ਉਤਾਰੀ ਮੈਲ ਮਹਾਪੁਨੀਤ ਪੈ ਸੁਖ ਸੈਲ ਇਹਨਾਂ ਮਹਾਂਵਾਕਾਂ ਅਨੁਸਾਰ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੀ ਅੰਮ੍ਰਿਤਮਈ ਬਾਣੀ ਦੀ ਚੱਲ ਰਹੀ ਲੜੀਵਾਰ ਕਥਾ ਵਿਚਾਰ ਸਰਵਣ ਕਰਨ ਲਈ ਸਤਿਗੁਰੂ ਪਾਤਸ਼ਾਹ ਜੀਆਂ ਦੇ ਸਨਮੁੱਖ ਸੰਗਤ ਰੂਪ ਵਿੱਚ ਹਾਜ਼ਰੀ ਭਰ ਰਹੇ ਹਾਂ। ਚੱਲ ਰਹੀ ਲੜੀਵਾਰ ਕਥਾ ਵਿਚਾਰ ਦੌਰਾਨ ਸ਼ਹੀਦਾਂ ਦੇ ਸਰਤਾਜ ਪੰਚਮ ਪਾਤਸ਼ਾਹ ਧੰਨ ਗੁਰੂ ਸ਼੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਰਸਨਾ ਤੋਂ ਵਡਹੰਸ ਰਾਗ ਅੰਦਰ ਉਚਾਰਨ ਕੀਤੀ ਹੋਈ ਪਵਿੱਤਰ ਬਾਣੀ ਕਥਾ ਦੇ ਰੂਪ ਵਿੱਚ ਆਪਾਂ ਸਰਵਣ ਕਰਦੇ ਹਾਂ। ਵਡਹੰਸ ਰਾਗ ਅੰਦਰ ਛੰਤਾਂ ਦੁਆਰਾ ਸ਼੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਇਹ ਪਾਵਨ ਉਪਦੇਸ਼ ਆਪਾਂ ਨੂੰ ਬਖਸ਼ਿਸ਼ ਕਰ ਰਹੇ ਨੇ। ਰਾਗ ਵਡਹੰਸ ਮਹੱਲਾ ਪੰਜਵਾਂ ਛੰਤ ਘਰ ਚੌਥਾ ਇਸ ਸਿਰਲੇਖ ਹੇਠ ਸ਼੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਜੀਆਂ ਨੇ ਇਹ ਤਿੰਨ ਜੋ ਛੰਤ ਉਚਾਰਨ ਕੀਤੇ ਹਨ ਚਾਰ ਚਾਰ ਪਦਿਆਂ ਵਾਲਾ ਇੱਕ ਛੰਤ ਹੈ ਜਿਨ੍ਹਾਂ ਦੇ ਵਿੱਚੋਂ ਇਹ ਦੋ ਛੰਤ ਆਪਾਂ ਸਰਵਣ ਕਰ ਚੁੱਕੇ ਹਾਂ। ਹਜ਼ੂਰ ਸੱਚੇ ਪਾਤਸ਼ਾਹ ਜੀ ਮਹਾਰਾਜ ਅੱਜ ਦੇ ਇਹਨਾਂ ਛੰਤ ਔਰ ਸ਼ਲੋਕਾਂ ਦੁਆਰਾ ਜੋ ਗਿਆਨਾਤਮਕ ਉਪਦੇਸ਼ ਆਪਾਂ ਨੂੰ ਬਖਸ਼ਿਸ਼ ਕਰਦੇ ਨੇ ਸਤਿਗੁਰੂ ਪਾਤਸ਼ਾਹ ਜੀਆਂ ਦੇ ਸਨਮੁੱਖ ਸੰਗਤ ਰੂਪ ਵਿੱਚ ਹਾਜ਼ਰੀ ਭਰਦਿਆਂ ਹੋਇਆਂ ਮਨ ਚਿੱਤ ਵਿਰਤੀਆਂ ਦੀ ਇਕਾਗਰਤਾ ਨਾਲ ਗੁਰੂ ਸ਼ਬਦ ਦੀ ਵਿਚਾਰ ਸਰਵਣ ਕਰਕੇ ਸਤਸੰਗਤ ਦਾ ਲਾਹਾ ਪ੍ਰਾਪਤ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਲੋਕ ਦੇਹ ਅੰਧਾਰੀ ਅੰਧ ਸੁਨੀ ਨਾਮ ਵਿਹੂਣੀਆ। ਇਸ ਸਲੋਕ ਦੁਆਰਾ ਸ਼੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਬਖਸ਼ਿਸ਼ ਕਰ ਰਹੇ ਨੇ। ਇਹ ਭਾਈ ਤੇਰੀ ਇਹ ਜੋ ਦੇਹੀ ਹੈ, ਮਨੁੱਖਾ ਸਰੀਰ ਹੈ, ਇਹ ਉਸ ਵਾਹਿਗੁਰੂ ਦੀ ਪ੍ਰਾਪਤੀ ਵਾਸਤੇ, ਪਰਮਾਤਮਾ ਦੀ ਬੰਦਗੀ ਵਾਸਤੇ ਤੈਨੂੰ ਪ੍ਰਾਪਤ ਹੋਇਆ ਹੈ। ਸਤਿਗੁਰੂ ਪਾਤਸ਼ਾਹ ਜੀਆਂ ਦਾ ਇਹ ਪਾਵਨ ਬਚਨ ਗੁਰਬਾਣੀ ਵਿੱਚ ਆਪਾਂ ਪੜ੍ਹਦੇ ਹਾਂ। ਸ਼੍ਰੀ ਰਹਿਰਾ ਸਾਹਿਬ ਜੀਆਂ ਦੇ ਨਿਤਨੇਮ ਵਿੱਚ ਵੀ ਆਪਾਂ ਸਰਵਣ ਕਰਦੇ ਹਾਂ। ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੇ ਨਕਾਮ, ਮਿਲ ਸਾਧ ਸੰਗਤ ਭੱਜ ਕੇਵਲ ਨਾਮ। ਮਹਾਰਾਜ ਕਹਿੰਦੇ ਨੇ ਇਹ ਦੇਹੀ, ਇਹ ਮਨੁੱਖਾ ਸਰੀਰ, ਇਹ ਮਾਨਸ ਜਨਮ ਵਾਹਿਗੁਰੂ ਦੀ ਪ੍ਰਾਪਤੀ ਵਾਸਤੇ ਤੈਨੂੰ ਮਿਲਿਆ, ਇਸ ਕਰਕੇ ਇਸ ਕੰਮ ਦੇ ਵਿੱਚ ਜੁੜ। ਸੰਸਾਰਿਕ ਜੀਵਨ ਬਤੀਤ ਕਰਦਿਆਂ, ਸੰਸਾਰ ਦੀਆਂ ਜ਼ਿੰਮੇਵਾਰੀਆਂ ਨਿਭਾਉਂਦਿਆਂ, ਸੱਚੀ ਸੁੱਚੀ ਕਿਰਤ ਕਮਾਈ ਕਰਦਿਆਂ, ਇਸ ਦੇਹੀ ਨੂੰ ਸਫਲ ਕਰਨ ਦਾ ਉੱਦਮ ਵੀ ਕਰ। ਇਸ ਲਈ ਕਿਹਾ ਸਰੰਜਾਮ ਲਾਗ ਭਵਜਲ ਤਰਨ ਕਹਿ। ਸਰੰਜਾਮ ਕਹਿੰਦੇ ਉੱਦਮ ਕਰਨਾ, ਕੋਈ ਹੀਲਾ ਕਰਨਾ। ਕਹਿੰਦੇ ਇਸ ਦੇਹੀ ਨੂੰ ਸਫਲ ਕਰਨ ਵਾਸਤੇ ਵੀ ਉੱਦਮ ਕਰਿਆ ਕਰ। ਆਹਰ ਸਭ ਕਰਦਾ ਫਿਰੇ, ਜਿੱਥੇ ਹੋਰ ਸਾਰੇ ਆਹਰ ਕਰਦਾ ਹੈ, ਉੱਥੇ ਇਹ ਨਾਮ ਜਪਣ ਦਾ, ਬੰਦਗੀ ਕਰਨ ਦਾ ਆਹਰ ਵੀ ਕਰਿਆ ਕਰ। ਆਹਰ ਸਭ ਕਰਦਾ ਫਿਰੇ, ਆਹਰ ਇੱਕ ਨਾ ਹੋਏ। ਨਾਨਕ ਜਿਤ ਆਹਰ ਜਗ ਉਧਰੈ, ਵਿਰਲਾ ਬੂਝੈ ਕੋਈ। ਇਸ ਲਈ ਕਹਿੰਦੇ ਸਰੰਜਾਮ ਲਾਗ ਭਵਜਲ ਤਰਨ ਕਹਿ। ਸੰਸਾਰ ਭਵਜਲ ਤੋਂ ਪਾਰ ਹੋਣ ਵਾਸਤੇ ਤੂੰ ਸਰੰਜਾਮ ਦੇ ਵਿੱਚ ਲੱਗ, ਕੋਈ ਉੱਦਮ ਕਰ, ਕੋਈ ਹੀਲਾ ਕਰ। ਇਸ ਭੁਲੇਖੇ ਚ ਨਾ ਬੈਠਾ ਰਹੀ, ਇਹ ਜੱਗ ਮਿੱਠਾ ਅਗਲਾ ਕਿੰਨ ਡਿੱਠਾ। ਇਹ ਗੱਲਾਂ ਮਨ ਨੂੰ ਤਾਂ ਬੜੀਆਂ ਚੰਗੀਆਂ ਲੱਗਦੀਆਂ, ਪਰ ਇਹਨਾਂ ਵਿੱਚ ਬੜਾ ਨੁਕਸਾਨ ਹੈ। ਇਸ ਲਈ ਕਹਿੰਦੇ ਨੇ ਸਰੰਜਾਮ ਲਾਗ ਭਵਜਲ ਤਰਨ ਕਹਿ, ਜਨਮ ਬ੍ਰਿਥਾ ਜਾਤ ਰੰਗ ਮਾਇਆ ਕਹਿ। ਮਾਇਆ ਦੇ ਰੰਗ ਤਮਾਸ਼ਿਆਂ ਚ ਤੇਰਾ ਜਨਮ ਵਿਅਰਥ ਜਾ ਰਿਹਾ ਹੈ। ਇਸ ਕਰਕੇ ਜੇ ਇਸ ਜੀਵਨ ਕਾਲ ਅੰਦਰ ਵਾਹਿਗੁਰੂ ਦਾ ਗਿਆਨ, ਪਰਮਾਤਮਾ ਦਾ ਸਿਮਰਨ, ਰੱਬ ਦੀ ਬੰਦਗੀ ਨਾ ਹੋਈ, ਤੋ ਹਜ਼ੂਰ ਕਹਿੰਦੇ ਨੇ ਦੇਹ ਅੰਧਾਰੀ ਅੰਧ, ਤੇਰੀ ਇਹ ਦੇਹੀ ਬਿਲਕੁਲ ਅੰਧਾਰੀ ਹੈ, ਅਗਿਆਨਤਾ ਦੇ ਵਿੱਚ, ਅਵਿਦਿਆ ਦੇ ਵਿੱਚ, ਹਨੇਰੇ ਵਿੱਚ ਹੀ ਹੈ। ਭਾਵੇਂ ਤੈਨੂੰ ਇਉਂ ਲੱਗਦਾ ਹੈ ਕਿ ਮੈਂ ਤਾਂ ਚਾਨਣ ਵਿੱਚ ਹਾਂ, ਪ੍ਰਕਾਸ਼ ਵਿੱਚ ਹਾਂ, ਰੌਸ਼ਨੀ ਵਿੱਚ ਹਾਂ, ਮੈਨੂੰ ਤਾਂ ਸਭ ਕੁਝ ਦਿਸ ਰਿਹਾ ਹੈ, ਪਰ ਅਸਲੀਅਤ ਇਹ ਹੈ ਕਿ ਅਗਿਆਨਤਾ ਦੇ ਹਨੇਰੀ ਵਿੱਚ ਹੈ, ਅੰਤਰੀਵ ਤੌਰ ਤੇ ਅਗਿਆਨੀ ਹੈ, ਹਨੇਰੇ ਵਿੱਚ ਹੈ। ਇਸ ਲਈ ਕਹਿੰਦੇ ਜੋ ਅਗਿਆਨਤਾ ਦੇ ਹਨੇਰੇ ਵਿੱਚ ਹੈ, ਇਹੋ ਜੀ ਜਿਹੜੀ ਦੇਹੀ ਹੈ, ਸਰੀਰ ਹੈ, ਜੀਵਨ ਹੈ, ਉਹ ਸੁੰਨਾ ਹੈ। ਸੁੰਨਾ ਕਹਿੰਦੇ ਜਿੱਥੇ ਸੁੰਨ ਪਈ ਹੋਵੇ, ਜਿਸ ਤਰ੍ਹਾਂ ਕਿਸੇ ਘਰ ਮਕਾਨ ਵਿੱਚ ਕਿਸੇ ਬਿਲਡਿੰਗ ਵਿੱਚ ਕੋਈ ਰਹਿੰਦਾ ਨਾ ਹੋਵੇ, ਹੌਲੀ ਹੌਲੀ ਉਹ ਘਰ ਮਕਾਨ ਇੱਕ ਖੰਡਰ ਬਣ ਜਾਂਦਾ, ਉੱਥੇ ਸੁੰਨ ਪੈ ਜਾਂਦੀ ਹੈ। ਇਹ ਮਹਾਰਾਜ ਕਹਿੰਦੇ ਦੇਹੀ ਬਣ ਜਾਂਦੀ, ਸੁੰਨੀ ਹੋ ਜਾਂਦੀ ਹੈ। ਫਿਰ ਮਨੁੱਖ ਯਤਨ ਤਾਂ ਕਰਦਾ ਇਸ ਸਰੀਰ ਨੂੰ ਬਾਹਰੋਂ ਬਾਹਰੋਂ ਬੜਾ ਸੋਹਣਾ ਬਣਾਉਂਦਾ ਹੈ, ਬੜਾ ਸੁੰਦਰ ਬਣਾਉਂਦਾ ਹੈ, ਬੜੇ ਆਰਟੀਫਿਸ਼ੀਅਲ ਗਹਿਣੇ ਵਰਤਦਾ ਹੈ, ਫਿਰ ਇਹ ਬੜੇ ਮੇਕਅਪ ਵੀ ਕਰਦਾ ਹੈ, ਪਰ ਚਿਹਰੇ 'ਤੇ ਉਹ ਮੁਸਕਰਾਹਟ ਨਹੀਂ ਹੈ। ਚਿਹਰੇ 'ਤੇ ਉਹ ਜੋ ਪ੍ਰਭਾਵ ਹੋਣਾ ਚਾਹੀਦਾ, ਜੋ ਅਸਰ ਹੋਣਾ ਚਾਹੀਦਾ, ਉਹ ਨਹੀਂ ਹੈ। ਕਿਉਂਕਿ ਅਸਲ ਵਿੱਚ ਇਹ ਦੇਹੀ ਸੁੰਨੀ ਹੈ, ਨਾਮ ਤੋਂ ਬਿਨਾਂ ਸੁੰਨੀ ਨਾਮ ਵੀ ਹੋਣੀ ਆ। ਤੋ ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਭਾਈ ਇਸ ਦੇਹੀ ਦਾ ਗਹਿਣਾ ਹੈ ਪਰਮਾਤਮਾ ਦਾ ਸਿਮਰਨ, ਪਰਮਾਤਮਾ ਦੀ ਬੰਦਗੀ। ਜੇ ਇਹ ਨਹੀਂ ਹੈ ਬਾਕੀ ਚੀਜ਼ਾਂ ਸ਼ੋਭਦੀਆਂ ਨਹੀਂ। ਪਾਵਨ ਬਾਣੀ ਦਾ ਬਚਨ ਹੈ, ਅਤ ਸੁੰਦਰ ਕੁਲੀਨ ਚਤੁਰ ਮੁਖ ਗਿਆਨੀ ਧਨਵੰਤ। ਕਹਿੰਦੇ ਬੜਾ ਚਤੁਰ ਹੋਵੇ, ਬੜਾ ਸਿਆਣਾ ਹੋਵੇ, ਬੜਾ ਕੁਲੀਨ ਹੋਵੇ, ਬੜਾ ਸੋਹਣਾ ਹੋਵੇ, ਮੁਖ ਤੋਂ ਬੜਾ ਗਿਆਨੀ ਹੋਵੇ, ਮੁਖ ਤੋਂ ਬੜੀਆਂ ਸੋਹਣੀਆਂ ਗੱਲਾਂ ਕਰਦਾ ਹੋਵੇ, ਇੰਨੀਆਂ ਸਿਆਣੀਆਂ ਗੱਲਾਂ ਦੂਸਰਾ ਬੰਦਾ ਸੁਣ ਕੇ ਹੈਰਾਨ ਹੋ ਜਾਏ, ਜ਼ੁਬਾਨ ਤੋਂ ਬੜਾ ਪੰਡਿਤ ਹੋਵੇ, ਧੰਨਵਾਨ ਬੜਾ ਹੋਵੇ। ਅਤ ਸੁੰਦਰ ਕੁਲੀਨ ਚਤੁਰ ਮੁਖ ਗਿਆਨੀ ਧਨਵੰਤ। ਮ੍ਰਿਤਕ ਕਹੀਐ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਕਹਿੰਦੇ ਜੇ ਭਗਵੰਤ ਵਾਹਿਗੁਰੂ ਪਰਮਾਤਮਾ ਦਾ ਪਿਆਰ ਨਹੀਂ ਹੈ ਜੀਵਨ ਚ, ਇਹ ਮ੍ਰਿਤਕ ਹੈ, ਮੁਰਦੇ ਦੀ ਨਿਆਈ ਹੈ। ਦੁਨੀਆਂ ਚ ਭਾਵੇਂ ਲੋਕ ਕਹਿੰਦੇ ਹੁਣ ਬੜਾ ਸਿਆਣਾ ਹੈ, ਬੜਾ ਵਿਦਵਾਨ ਹੈ, ਬੜਾ ਚਤੁਰ ਹੈ, ਬੜਾ ਪੰਡਿਤ ਹੈ, ਬੜਾ ਸਿਆਣਾ, ਬੜਾ ਸੋਹਣਾ, ਪਰ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਧਰਮ ਦੀ ਨਜ਼ਰ ਚ ਐਸਾ ਵਿਅਕਤੀ ਮੁਰਦੇ ਦੀ ਤਰ੍ਹਾਂ ਹੈ ਜਿਸ ਦੇ ਜੀਵਨ ਚ ਪਰਮਾਤਮਾ ਦੀ ਯਾਦ ਨਹੀਂ ਹੈ, ਪਰਮਾਤਮਾ ਦੀ ਬੰਦਗੀ ਨਹੀਂ ਹੈ। ਇਸ ਲਈ ਇਸ ਸਲੋਕ ਦੀ ਪਹਿਲੀ ਪੰਕਤੀ ਚ ਕਿਹਾ ਹੈ ਦੇਹ ਅੰਧਾਰੀ ਅੰਧ ਸੁੰਨੀ ਨਾਮ ਵੀ ਹੋਣੀ ਆ। ਨਾਮ ਤੋਂ ਵੀ ਹੋਣੀ ਇਹ ਦੇਹੀ ਸੁੰਨੀ ਹੈ, ਅਗਿਆਨਤਾ ਦੀ ਹਨੇਰੇ ਵਿੱਚ ਭਟਕਦੀ ਰਹਿੰਦੀ ਹੈ। ਨਾਨਕ ਸਫਲ ਜਨਮ ਜੈ ਘਟ ਉੱਠਾ ਸੱਚ ਧਣੀ। ਇਸ ਲਈ ਕਹਿੰਦੇ ਜਿਸ ਦੇ ਹਿਰਦੇ ਚ ਉਹ ਵਾਹਿਗੁਰੂ ਪਰਮਾਤਮਾ ਉੱਠਾ ਹੈ, ਉੱਠਾ ਦਾ ਅਰਥ ਹੈ ਵਸ ਜਾਣਾ। ਜਦੋਂ ਇਸ ਵਿਚਾਰ ਨੂੰ ਆਪਾਂ ਬਹੁਤ ਦੀਰਘਤਾਈ ਨਾਲ ਵਿਚਾਰਾਂਗੇ ਤੇ ਇਹ ਗੱਲ ਸਪਸ਼ਟ ਹੁੰਦੀ ਹੈ ਕਿ ਉਹ ਪਰਮਾਤਮਾ ਤਾਂ ਸਾਰਿਆਂ ਦੇ ਹਿਰਦੇ ਚ ਹੀ ਵਸਦਾ ਹੈ। ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਨੇ ਨਾਨਕ ਸਫਲ ਜਨਮ, ਉਸ ਵਿਅਕਤੀ ਦਾ, ਉਸ ਜੀਵ ਦਾ ਜਨਮ ਸਫਲ ਹੈ ਜੈ ਘਟ, ਜੈ ਮੈਨਾ ਜਿਸ ਦੇ, ਘਟ ਮੈਨਾ ਹਿਰਦੇ ਚ, ਵੁੱਠਾ ਵਸਦਾ ਹੈ ਸੱਚ ਧਣੀ, ਉਹ ਸੱਚਾ ਧਣੀ ਸੱਚਾ ਮਾਲਕ ਵਾਹਿਗੁਰੂ ਜਿਸ ਜੀਵ ਦੇ ਅੰਦਰ ਵਸਦਾ ਹੈ, ਜਿਸ ਦੇ ਹਿਰਦੇ ਚ ਰਹਿੰਦਾ ਹੈ, ਉਸ ਦਾ ਜਨਮ ਸਫਲ ਹੈ। ਹੁਣ ਇੱਥੇ ਇੱਕ ਸਵਾਲ ਪੈਦਾ ਹੁੰਦਾ ਹੈ ਕਿ ਉਹ ਪਰਮਾਤਮਾ ਤਾਂ ਸਾਰਿਆਂ ਦੇ ਹਿਰਦੇ ਚ ਹੀ ਵਸਦਾ ਹੈ, ਇਸ ਕਰਕੇ ਸਾਰੇ ਸਫਲ ਨੇ, ਸਾਰੇ ਹਿਰਦੇ ਸਫਲ ਨੇ, ਸਾਰਿਆਂ ਦੇ ਹਿਰਦੇ ਚ ਹੀ ਰਹਿੰਦਾ। ਪਰ ਵਿਦਵਾਨ ਮਹਾਂਪੁਰਖਾਂ ਨੇ, ਕਮਾਈ ਵਾਲਿਆਂ ਨੇ, ਇੱਥੇ ਇੱਕ ਨੁਕਤਾ ਬਿਆਨ ਕੀਤਾ ਹੈ। ਕਹਿੰਦੇ ਇਹਦੇ ਚ ਕੋਈ ਸ਼ੱਕ ਨਹੀਂ ਹੈ, ਬੇਸ਼ੱਕ ਉਹ ਵਾਹਿਗੁਰੂ ਪਰਮਾਤਮਾ ਸਾਰੇ ਹਿਰਦਿਆਂ ਚ ਵੱਸਦਾ ਹੈ, ਪਰ ਸਾਰਿਆਂ ਨੂੰ ਉਸਦਾ ਅਨੁਭਵ ਨਹੀਂ ਹੈ। ਹਰ ਇੱਕ ਨੂੰ ਇਹ ਨਹੀਂ ਹੈ ਕਿ ਮੇਰੇ ਅੰਦਰ ਵੱਸ ਰਿਹਾ ਹੈ। ਇਹ ਜਿਹੜੇ ਜਗਿਆਸੂ ਨੇ ਜਾਂ ਕਮਾਈ ਵਾਲੇ ਨੇ, ਉਹਨਾਂ ਨੂੰ ਇਸ ਚੀਜ਼ ਦਾ ਅਨੁਭਵ ਹੁੰਦਾ ਕਿ ਉਹ ਹਿਰਦੇ ਚ ਵੱਸ ਰਿਹਾ ਹੈ। ਹਰ ਇੱਕ ਨੂੰ ਇਹ ਅਨੁਭਵ ਨਹੀਂ ਹੈ, ਗਿਆਨ ਨਹੀਂ ਹੈ। ਜਿਸ ਤਰ੍ਹਾਂ ਸਾਰ ਕਿਤਾਬਲੀ ਗ੍ਰੰਥ ਦਾ ਪਹਿਲਾ ਹੀ ਸ਼ਲੋਕ ਹੈ, ਸ਼੍ਰੀ ਪਤ ਪ੍ਰਿਥਮ ਨਮਾਮ ਮਮ ਯੋਗੀ ਹਿਰਦੈ ਨਿਵਾਸ ਭੋਗੀ ਹਿਰਦੈ ਉਦਾਸ ਜੋ ਵੈ ਮਮ ਸੁਮਤ ਪ੍ਰਕਾਸ਼। ਕਹਿੰਦੇ ਜੋ ਸ਼੍ਰੀ ਪਤ ਹੈ, ਲਕਸ਼ਮੀ ਦਾ ਪਤੀ, ਮਾਇਆ ਦਾ ਪਤੀ ਵਾਹਿਗੁਰੂ ਪਰਮਾਤਮਾ ਹੈ, ਉਸਨੂੰ ਮੇਰੀ ਨਮਸਕਾਰ ਹੈ ਜੋ ਯੋਗੀਆਂ ਦੇ ਹਿਰਦੇ ਚ ਵੱਸਦਾ ਹੈ। ਯੋਗੀ ਕਹਿੰਦੇ ਜੋ ਉਸ ਵਾਹਿਗੁਰੂ ਪਰਮਾਤਮਾ ਨਾਲ ਜੁੜੇ ਹੋਏ ਨੇ, ਉਹਨਾਂ ਦੇ ਹਿਰਦੇ ਚ ਵੀ ਵੱਸਦਾ ਹੈ, ਤੇ ਭੋਗੀਆਂ ਦੇ ਹਿਰਦੇ ਚ, ਸੰਸਾਰੀ ਬੰਦਿਆਂ ਦੇ ਹਿਰਦੇ ਚ, ਪਾਪੀ ਤੇ ਵਿਸ਼ਈਆਂ ਦੇ ਹਿਰਦੇ ਚ ਵੀ ਵੱਸਦਾ ਹੈ। ਬਸ ਫਰਕ ਇੰਨਾ ਕੁ ਹੈ, ਭੋਗੀ ਹਿਰਦੈ ਉਦਾਸ ਜੋ, ਉਹ ਭੋਗੀਆਂ ਦੇ ਅੰਦਰ ਰਹਿੰਦਾ ਤਾਂ ਹੈ ਪਰ ਉੱਥੇ ਉਦਾਸ, ਉੱਥੇ ਉਹਦਾ ਪ੍ਰਕਾਸ਼ ਨਹੀਂ ਹੈ, ਬਸ ਇੰਨਾ ਕੁ ਫਰਕ ਹੈ। ਉਹ ਵੱਸਦਾ ਸਾਰਿਆਂ ਅੰਦਰ ਹੀ ਹੈ, ਜੁੜੇ ਹੋਏ ਧਰਮੀ ਬੰਦੇ ਅੰਦਰ ਵੀ ਹੈ, ਟੁੱਟੇ ਹੋਏ ਮਨਮੁਖ ਤੇ ਸਾਕਤਾਂ ਦੇ ਅੰਦਰ ਵੀ ਹੈ, ਉਹ ਪਰਉਪਕਾਰੀ ਤੇ ਦਾਨੀਆਂ ਅੰਦਰ ਵੀ ਹੈ, ਉਹ ਸਵਾਰਥੀ ਤੇ ਚੋਰਾਂ ਅੰਦਰ ਵੀ ਹੈ। ਫਰਕ ਇੰਨਾ ਕੁ ਹੈ, ਜਿਹੜੇ ਜੁੜੇ ਹੋਏ ਧਰਮਾਤਮਾ ਪੁਰਖ ਨੇ ਉਹਨਾਂ ਅੰਦਰ ਉਹਦਾ ਪ੍ਰਕਾਸ਼ ਹੈ, ਜਿਹੜੇ ਬੇਮੁਖ ਨੇ, ਅਗਿਆਨੀ ਨੇ, ਉਹਨਾਂ ਅੰਦਰ ਉਹਦਾ ਪ੍ਰਕਾਸ਼ ਨਹੀਂ ਹੈ, ਵੱਸਦਾ ਉੱਥੇ ਵੀ ਹੈ। ਫਰਕ ਇੰਨਾ ਕੁ ਹੈ। ਇਸ ਕਰਕੇ ਮਹਾਰਾਜ ਕਹਿੰਦੇ ਨੇ ਕਿ ਜਿਨ੍ਹਾਂ ਨੂੰ ਇਸ ਗੱਲ ਦਾ ਅਨੁਭਵ ਹੋ ਚੁੱਕਾ ਹੈ, ਨਾਨਕ ਸਫਲ ਜਨਮ, ਉਹਨਾਂ ਦਾ ਜਨਮ ਸਫਲ ਹੈ ਜਿਨ੍ਹਾਂ ਨੂੰ ਇਹ ਅਨੁਭਵ ਹੋ ਗਿਆ। ਜੈ ਘੱਟ ਬੁੱਠਾ ਸੱਚ ਧਣੀ, ਜਿਨ੍ਹਾਂ ਨੂੰ ਆਪਣੇ ਅੰਦਰ ਵਾਹਿਗੁਰੂ ਵੱਸਦਾ ਹੋਇਆ ਮਹਿਸੂਸ ਹੋ ਗਿਆ, ਅਨੁਭਵ ਹੋ ਗਿਆ ਹੈ, ਉਹਨਾਂ ਦਾ ਜਨਮ ਸਫਲ ਹੈ। ਛੰਤ ਤਿੰਨ ਖੰਨੀਐ ਵੰਜਾ, ਜਿਨ ਮੇਰਾ ਹਰ ਪ੍ਰਭ ਡੀਠਾ ਰਾਮ। ਗੁਰੂ ਅਰਜਨ ਸਾਹਿਬ ਮਹਾਰਾਜ ਫਰਮਾਉਂਦੇ ਨੇ ਕਿ ਮੈਂ ਉਹਨਾਂ ਤੋਂ ਖੰਨੀਐ ਟੁਕੜੇ ਟੁਕੜੇ ਹੁੰਦਾ ਹਾਂ, ਕੁਰਬਾਨ ਜਾਂਦਾ ਹਾਂ, ਜਿਨ੍ਹਾਂ ਨੇ ਮੇਰਾ ਹਰੀ ਪ੍ਰਭੂ ਪਰਮਾਤਮਾ ਵਾਹਿਗੁਰੂ ਡੀਠਾ ਹੈ, ਡੀਠਾ ਨਾਮ ਦੇਖ ਲਿਆ ਹੈ, ਜਿਨ੍ਹਾਂ ਨੇ ਸਤਿਗੁਰੂ ਦੀ ਸਰਣ ਵਿੱਚ ਆ ਕੇ ਗੁਰੂ ਸ਼ਬਦ ਦੀ ਕਮਾਈ ਕਰਕੇ, ਗੁਰੂ ਦੀ ਸਿੱਖਿਆ ਲੈ ਕੇ ਆਪਣੇ ਜੀਵਨ ਅੰਦਰ ਸ਼ਬਦ ਨੂੰ ਕਮਾ ਕੇ ਉਸ ਵਾਹਿਗੁਰੂ ਨੂੰ ਦੇਖ ਲਿਆ, ਜਿਨ੍ਹਾਂ ਨੇ ਗੁਰੂ ਨੂੰ ਦੇਖ ਲਿਆ, ਗੁਰੂ ਦੇ ਦਰਸ਼ਨ ਕੀਤੇ ਨੇ, ਉਹਨਾਂ ਤੋਂ ਮੈਂ ਖੰਨੀਐ ਕੁਰਬਾਨ ਜਾਂਦਾ ਹਾਂ, ਬਲਹਾਰ ਜਾਂਦਾ ਹਾਂ। ਜਨ ਚਾਖ ਅਗਹਾਣੇ, ਹਰ ਹਰ ਅੰਮ੍ਰਿਤ ਮੀਠਾ ਰਾਮ। ਜਿਹੜੇ ਜਨਾਂ ਨੇ ਵਾਹਿਗੁਰੂ ਦੇ ਨਾਮ ਰਸ ਨੂੰ ਚੱਖਿਆ ਹੈ, ਤੇ ਜਿਹੜੇ ਜੀਵ ਵਾਹਿਗੁਰੂ ਦੇ ਨਾਮ ਰਸ ਦੁਆਰਾ ਅਗਾਣੇ ਰੱਜ ਗਏ ਨੇ, ਤ੍ਰਿਪਤ ਹੋਏ ਨੇ, ਔਰ ਜਿਨ੍ਹਾਂ ਨੂੰ ਹਰੀ ਪਰਮਾਤਮਾ ਵਾਹਿਗੁਰੂ ਦੇ ਹਰੀ ਨਾਮ ਅੰਮ੍ਰਿਤ ਨੂੰ ਚੱਖਦਿਆਂ ਹੋਇਆਂ ਵਾਹਿਗੁਰੂ ਦਾ ਨਾਮ ਅੰਮ੍ਰਿਤ ਮਿੱਠਾ ਲੱਗਾ ਹੈ, ਉਹਨਾਂ ਤੋਂ ਮੈਂ ਕੁਰਬਾਨ ਬਲਹਾਰ ਜਾਂਦਾ ਹਾਂ। ਹਰ ਮਨ ਹੈ ਮਿੱਠਾ ਪ੍ਰਭੂ ਤੂਠਾ, ਅਮਿਓ ਬੂਠਾ ਸੁਖ ਭਏ। ਕਹਿੰਦੇ ਜਿਨ੍ਹਾਂ ਨੂੰ ਹਰੀ ਪਰਮਾਤਮਾ ਮਨ ਵਿੱਚ ਮਿੱਠਾ ਲੱਗਾ, ਤੇ ਮਿੱਠਾ ਤਾਂ ਲੱਗਦਾ ਜਦੋਂ ਸਤਿਗੁਰੂ ਦੀ ਸ਼ਰਨ ਵਿੱਚ ਆ ਕੇ ਗੁਰੂ ਦੀ ਸਿੱਖਿਆ ਲੈ ਕੇ ਵਾਹਿਗੁਰੂ ਨੂੰ ਜਪਣਾ ਸ਼ੁਰੂ ਕਰੀਏ। ਪਹਿਲਾਂ ਪਹਿਲ ਭਾਵੇਂ ਮਨ ਕੁਝ ਉਦਾਸ ਹੁੰਦਾ ਹੈ, ਮਨ ਉਚਾਟ ਹੁੰਦਾ ਹੈ, ਪਰ ਸਹਿਜ ਸਹਿਜ ਜਿਵੇਂ ਜਿਵੇਂ ਇਹ ਜਪਦਾ ਰਹਿੰਦਾ ਹੈ, ਜਿਵੇਂ ਜਿਵੇਂ ਸ਼ਬਦ ਨਾਲ ਜੁੜਦਾ ਹੈ, ਫਿਰ ਸਹਿਜ ਸਹਿਜ ਵਾਹਿਗੁਰੂ ਦਾ ਨਾਮ ਮਿੱਠਾ ਲੱਗਦਾ ਹੈ। ਤੋ ਇੱਕ ਦਿਨ ਤਾਂ ਐਸੀ ਅਵਸਥਾ ਬਣਦੀ ਹੈ, ਫਰੀਦਾ ਸ਼ੱਕਰ ਖੰਡ ਨਿਵਾਤ ਗੁੜ ਮਾਖਿਓ ਮਾਂਝਾ ਦੁੱਧ ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁੱਧ, ਇਹ ਅਵਸਥਾ ਬਣ ਜਾਂਦੀ ਹੈ। ਦੇਖੋ ਇਹ ਕਿੰਨੀ ਉੱਚੀ ਅਵਸਥਾ ਹੈ ਕਿ ਜਿੱਥੇ ਸ਼ੱਕਰ ਵੀ ਫਿੱਕੀ ਲੱਗਦੀ ਹੈ। ਸ਼ੱਕਰ ਦਾ ਫਿੱਕਾ ਲੱਗਣਾ, ਖੰਡ ਦਾ ਫਿੱਕਾ ਲੱਗਣਾ, ਨਿਵਾਤ ਮਿਸ਼ਰੀ ਫਿੱਕੀ ਲੱਗਣੀ, ਮਾਖਿਓ ਸ਼ਹਿਦ ਇਹ ਵੀ ਫਿੱਕਾ ਲੱਗਣਾ, ਕਿੱਡੀ ਹੈਰਾਨੀ ਦੀ ਗੱਲ ਹੈ। ਇਹ ਚੀਜ਼ਾਂ ਤਾਂ ਬੜੀਆਂ ਮਿੱਠੀਆਂ ਨੇ, ਪਰ ਕਹਿੰਦੇ ਇਹ ਚੀਜ਼ਾਂ ਵੀ ਫਿਰ ਫਿੱਕੀਆਂ ਲੱਗਦੀਆਂ ਨੇ ਜਦੋਂ ਵਾਹਿਗੁਰੂ ਦੇ ਸ਼ਬਦ ਦੀ ਕਮਾਈ ਕਰਕੇ ਪਰਮਾਤਮਾ ਦੇ ਨਾਮ ਦਾ ਰਸ ਆਉਂਦਾ ਹੈ, ਤੇ ਨਾਮ ਰਸ ਮਿੱਠਾ ਲੱਗਦਾ ਹੈ। ਫਿਰ ਇੰਨਾ ਮਿੱਠਾ ਲੱਗਦਾ ਹੈ, ਬਾਬਾ ਫਰੀਦ ਸਾਹਿਬ ਕਹਿੰਦੇ ਨੇ ਫਰੀਦਾ ਸ਼ੱਕਰ ਖੰਡ ਨਿਵਾਤ ਗੁੜ, ਨਿਵਾਤ ਮੈਨਾ ਮਿਸ਼ਰੀ, ਮਾਖਿਓ ਮਾਂਝਾ ਦੁੱਧ, ਸਭੇ ਵਸਤੂ ਮਿੱਠੀਆਂ। ਕਹਿੰਦੇ ਠੀਕ ਹੈ, ਇਹ ਸਾਰੀਆਂ ਵਸਤੂਆਂ ਮਿੱਠੀਆਂ ਨੇ, ਕੋਈ ਸ਼ੱਕ ਨਹੀਂ, ਪਰ ਇਹ ਪਰਮਾਤਮਾ ਰੱਬ ਨਾ ਪੁੱਜਣ ਤੁੱਧ, ਤੇਰੇ ਬਰਾਬਰ ਨਹੀਂ ਪੁੱਜ ਸਕਦੀਆਂ, ਤੇਰੇ ਨਾਮ ਦਾ ਜਿਹੜਾ ਰਸ ਹੈ, ਆਨੰਦ ਹੈ, ਉਹਦੇ ਬਰਾਬਰ ਨਹੀਂ ਹਨ। ਠੀਕ ਹੈ ਵੀ ਮਿੱਠੀਆਂ ਨੇ, ਪਰ ਓਨੀਆਂ ਮਿੱਠੀਆਂ ਨਹੀਂ ਜਿੰਨਾ ਤੇਰੇ ਨਾਮ ਸਿਮਰਨ ਵਿੱਚੋਂ ਮੈਨੂੰ ਮਿਠਾਸ ਮਿਲਦੀ ਹੈ, ਆਨੰਦ ਮਿਲਦਾ ਹੈ। ਇਸ ਲਈ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਹਰ ਮਨ ਹੀ ਮਿੱਠਾ, ਮਨ ਦੇ ਵਿੱਚ ਹਰੀ ਪਰਮਾਤਮਾ ਵਾਹਿਗੁਰੂ ਦਾ ਨਾਮ ਉਹਨਾਂ ਨੂੰ ਮਿੱਠਾ ਲੱਗਾ ਹੈ। ਪ੍ਰਭੂ ਤੂਠਾ, ਜਿਨ੍ਹਾਂ ਤੇ ਪ੍ਰਭੂ ਆਪ ਹੀ ਤਰੁੱਠਿਆ ਹੈ। ਤੂਠਾ ਦਾ ਅਰਥ ਹੈ ਤਰੁੱਠ ਜਾਣਾ, ਪ੍ਰਸੰਨ ਹੋ ਜਾਣਾ, ਮਿਹਰਬਾਨ ਹੋ ਜਾਣਾ। ਕਹਿੰਦੇ ਆਪਣੇ ਯਤਨ ਨਾਲ ਤਾਂ ਕੁਝ ਨਹੀਂ ਹੁੰਦਾ। ਜਦੋਂ ਇਹ ਜਗਿਆਸੂ ਨਿਮਰਤਾ ਭਾਵ ਦੇ ਵਿੱਚ, ਭਾਵਨਾ ਦੇ ਵਿੱਚ, ਸ਼ਰਧਾ ਵਿੱਚ ਹੋ ਕੇ ਗੁਰੂ ਦੀ ਸੰਗਤ ਵਿੱਚ ਆ ਕੇ ਗੁਰੂ ਦੇ ਅੱਗੇ ਬੇਨਤੀਆਂ ਕਰਦਾ ਹੈ, ਅਰਦਾਸਾਂ ਕਰਦਾ, ਜੋਦੜੀਆਂ ਕਰਦਾ, ਫਿਰ ਸਤਿਗੁਰੂ ਦੇ ਦਰੋਂ ਘਰੋਂ ਜਦੋਂ ਇਸ ਨੂੰ ਨਾਮ ਦੀ ਦਾਤ ਪ੍ਰਾਪਤ ਹੁੰਦੀ ਹੈ, ਜਦੋਂ ਸਤਿਗੁਰੂ ਜੀ ਤਰੁੱਠਦੇ ਨੇ, ਪ੍ਰਸੰਨ ਹੁੰਦੇ ਨੇ, ਫਿਰ ਇਸ ਦੇ ਮਨ ਵਿੱਚ ਵਾਹਿਗੁਰੂ ਦਾ ਨਾਮ ਮਿੱਠਾ ਲੱਗਦਾ ਹੈ। ਫਿਰ ਕੀ ਹੁੰਦਾ ਹੈ? ਹਜ਼ੂਰ ਕਹਿੰਦੇ ਨੇ ਅਮਿਓ ਬੂਠਾ, ਅਮਿਓ ਨਾਮ ਹੈ ਅੰਮ੍ਰਿਤ ਦਾ। ਕਹਿੰਦੇ ਫਿਰ ਅੰਮ੍ਰਿਤ ਵਰਸਦਾ ਹੈ, ਚਿਮ ਚਿਮ ਵਰਸੈ ਅੰਮ੍ਰਿਤ ਧਾਰਾ। ਮਨ ਪੀਵੈ, ਫਿਰ ਮਨ ਪੀਂਦਾ ਹੈ, ਚੱਖਦਾ ਹੈ ਇਸ ਅੰਮ੍ਰਿਤ ਧਾਰਾ ਨੂੰ, ਨਾਮ ਰਸ ਨੂੰ। ਕਿਵੇਂ ਚੱਖਦਾ? ਕਹਿੰਦੇ ਸੁਣ ਸ਼ਬਦ ਵਿਚਾਰਾ, ਸ਼ਬਦ ਦੀ ਵਿਚਾਰ ਦੁਆਰਾ, ਬਾਣੀ ਦੇ ਗਿਆਨ ਦੁਆਰਾ, ਬਾਣੀ ਦੇ ਅਭਿਆਸ ਦੁਆਰਾ ਇਹ ਮਨ ਇਸ ਨਾਮ ਰਸ ਦੇ ਆਨੰਦ ਨੂੰ ਚੱਖਦਾ ਹੈ। ਇਉਂ ਕਹਿੰਦੇ ਫਿਰ ਅੰਮ੍ਰਿਤ ਬੂਠਾ, ਅੰਮ੍ਰਿਤ ਹੀ ਵਰਸਦਾ ਹੈ। ਫਿਰ ਕੀ ਹੁੰਦਾ? ਕਹਿੰਦੇ ਸੁਖ ਭਈ। ਇੱਥੇ ਸੁਖ ਲਫ਼ਜ਼ ਜਿਹੜਾ ਹੈ ਇਹ ਬਹੁ ਵਚਨ ਹੈ। ਸੁਖ ਭਏ ਭਾਵ ਬਹੁਤੇ ਸੁਖ ਇਸ ਨੂੰ ਹਾਸਲ ਹੁੰਦੇ ਨੇ, ਸੰਸਾਰ ਦੇ ਸਾਰੇ ਸੁਖ ਔਰ ਪਰਲੋਕ ਦੇ ਸਾਰੇ ਸੁਖ ਇਸ ਨੂੰ ਅਨੁਭਵ ਦੇ ਵਿੱਚ ਆ ਜਾਂਦੇ ਨੇ ਜਦੋਂ ਵਾਹਿਗੁਰੂ ਦੇ ਨਾਮ ਦੀ ਸ਼ਬਦ ਦੀ ਕਮਾਈ ਕਰਦਾ ਹੈ, ਗੁਰੂ ਦੀ ਪ੍ਰਸੰਨਤਾ ਮਿਲਦੀ ਹੈ, ਨਾਮ ਮਿੱਠਾ ਲੱਗਦਾ ਹੈ। ਫਿਰ ਕਹਿੰਦੇ ਅੰਤਰੀਵ ਤੌਰ ਤੇ ਇਸ ਦੇ ਅੰਦਰ ਫਿਰ ਨਾਮ ਦੀ ਬਾਰਿਸ਼ ਸ਼ੁਰੂ ਹੋ ਜਾਂਦੀ ਹੈ, ਅੰਮ੍ਰਿਤ ਹੀ ਵਰਸਦਾ ਹੈ ਤੇ ਸਭ ਤਰ੍ਹਾਂ ਦੇ ਸੁੱਖ ਹਾਸਲ ਹੁੰਦੇ ਹਨ। ਦੁੱਖ ਨਾਸ ਭਰਮ ਵਿਨਾਸ ਤਨ ਤੇ जप जगदीश ईसह जय जय। कहिंदे इह बख्शिशां हुंदियां ने फिर नाम बाणी वाले अभ्यासी गुरमुख ते। दुख नास, इथे दुख शब्द भी बहुवचन है। सारे दुख बहुवचन तो भाव जिन्ने भी दुख ने, संसार दे दुख और परलोक दे दुख, अध्यात्मक दुख, फिर शरीर दे दुख और मन दे दुख, सारे नाश हो जाते हैं। दुख नास इहदे नाल ही फिर कहिंदे कृपा हुंदी भरम विनाश। जदों सतगुरु दी संगत विच आके कोई माई भाई श्रद्धा भावना नाल बाणी नाल जुड़दा, बाणी नूं पहलां सुणदा है, फिर बाणी नूं विचारदा है, फिर इस नूं सच करके अपने मन विच मनदा है, फिर इस मन्नी हुई विचार नूं अपने जीवन विच कमाउंदा है कि अज तो उही करना है जो गुरु दा हुक्म है, उस तरह का ही लिबास पाउणा जो गुरु की आग्या, उही खुराक खानी जो गुरु की आग्या, उही जुबान तो बोलना जो गुरु का हुक्म है, उही सुनना है जो गुरु की आग्या है। इउं बाणी के अनुसार जो अपना जीवन बनाउंदा है फिर कहिंदे दुख नास भरम विनाश। सारे दुखां का नाश ते सारे भरमां का विनाश। इत्थे भरम लफ्ज भी बहुवचन है क्योंकि भरम एक नहीं हुंदा। विद्वान महापुरखां ने पंज तरह का भरम दस्सिया है। यह पंज तरह का भरम अंदरों नाश हुंदा है, सब तरह के दुखां दा अंदरों नाश हुंदा है। तन ते तन मैना शरीर भी हुंदा है ते तन मैना मन भी हुंदा, मन नूं भी तन करके लिखिया जांदा है। तो कहिंदे मन विच्चों भी ते शरीर विच्चों भी इह भरम ते दुखां दा नाश हो जांदा है क्योंकि जप जगदीश ईस है। क्योंकि इस जग्यासु ने कहिंदे जपिया है ते जपिया किस नूं है, कई बारी मनुख दे मन अंदर ही भी ख्याल हुंदा है कि चाहे मैं किसी रुख की पूजा करदा रहा, किसी कबर की पूजा करदा रहा, किसी पत्थर की पूजा करदा रहा, किसी शरीर की पूजा करदा रहा, जपदा रहा, इको ही गल है। आम तौर पर लोगों का कहना होंदा कहिंदे इको ही गल है, इको गल नहीं है। इस करके विशेष तौर पर सतगुरु सच्चे पातशाह जी अमृत बाणी च दस रहे ने कि जपिया किस नूं है। कहिंदे देखो इस जग्यासु दे सब तरह के दुख नाश हो गए, सब तरह का भरम मिट गया, अंदर अमृत की वर्खा हो रही है, लोक ते परलोक सुख इसनों हासिल हो गए। इन्नियां बख्शिशां किवें होईयां? कहिंदे इसने जपिया है। ते कई बारी मनुख कहिंदा जपदा तां मैं भी हाँ, इसलिए इत्थे दस दिता है कि जपदे तां बहुत लोग ने, यह भी देखना है कि जपदे किसनों ने, यह भी ख्याल रखना कि जपना किसनों है, आराधना किसकी करनी है। इसलिए हजूर कहते ने आराधना आराधन नीका, हर हर नाम आराधना। कहते जप जगदीश ईस है, जो जगत का ईश, ईश कहते ईशता, ईशता कहते शक्ति, कहिंदे जिस दे हाथ विच सारे संसार जगत दी शक्ति है, जो सर्वशक्तिमान है, जो सारी सृष्टि नूं पैदा करन वाला है, जो इतनी शक्ति दा मालक है। गुरु अर्जन साहब महाराज कहिंदे ने हरन भरन जाका नेत्र फोर, जिस दे नेत्र दे फोरे नाल, जिस दे अख झमकण दे समय तो भी थोड़े समय च सृष्टि का पसारा पसारिया जांदा है, सृष्टि का अंत हो जांदा है, जिस मालक दे च इन्नी समर्था है कि अख झमकण दे समय तो भी थोड़े समय विच सृष्टि की रचना कर दिंदा है, सृष्टि का अंत कर दिंदा है, फिर एक सृष्टि नहीं, करोड़ा ही सृष्टिया ने, करोड़ा ही खंड ने, करोड़ा ही ब्रह्मांड ने, अंत कोई नहीं है। इतनी वड्डी रचना रचन वाला जो समर्थ वाहिगुरु, उसनों कहंदे ने जगदीश, जगत दा ईश्वर, जगत दी शक्ति दा मालिक, कहंदे उसनों जपिया है। किसी पिपल दी पूजा नहीं कीती, किसी कबर दी, किसी पत्थर दी पूजा, किसी शरीर दी पूजा नहीं कीती। इस जग्यासू ने जिस दे दुखां दा नाश होया, जिस दे भरमां दा नाश होया, जिस दे अंदर अमृत दे झरने फुट पए ने, इन्नियां अवस्था इन्नियां बख्शिशां किनू जप के होईआं। कहिंदे जगदीश इस है जो ईश्वर दा भी ईश्वर, शक्ति दा भी ईश्वर, शक्ति दा भी मालिक वाहिगुरु है। उसनू जदों जपिया कहिंदे जय जय, संसार विच जय जयकार हो गई। सुभाविक है कि परमात्मा की बंदगी करने वाले दे मन अंदर ये ख्याल नहीं है कि दुनिया च मेरी जय जयकार होगी, उदी ख्वाहिश नहीं होती। जिमें सिख पंथ की माया नाज हस्ती, भजन बंदगी की मूरत, नाम अभ्यासी, कलगी धरमारा सचे पातशाह जिया की बख्शिश दे पात्र, गुरमुख प्यारे पंथ के महान विद्वान महाकवि डॉक्टर भाई वीर सिंह साहब, उन्होंने किसी ने पूछा सी तुहाड़ी कोई इच्छा है? कहिंदे हाँ। कहिंदे की इच्छा है? कहिंदे मेरी छुपे रहण दी चाह ते छुप टुर जाण दी। कहिंदे मैं नहीं चाहुंदा दुनिया च मेरी वाह वाह होवे, मैं नहीं चाहुंदा दुनिया च मेरी जय जयकार होवे, मेरी कोई इच्छा नहीं है। मेरी तो इच्छा है कि मैं इउं छुपिया छुपाया दुनिया चो टुर जावां, मेरी छुपे रहण दी चाह ते छुप टुर जाण दी। ये गुरमुख की अवस्था है, गुरमुख की इच्छा है। पर कहिंदे बंदगी का भी कोई असर है। गुरु अर्जन साहब महाराज कहिंदे सच्चे मार्ग चलदे आ उस्तत करी जहान। ये बंदगी का प्रभाव यह हुंदा है कि बंदगी करन वाले दे अपने मन विच इच्छा नहीं है कि मेरी जय जयकार होवे, पर बंदगी का यह प्रभाव हुंदा है कि दुनिया च उहदी जय जयकार हुंदी है, दुनिया उन्हों जानती है, दुनिया उन्हों मत्थे टेकती है, नमस्कारा करती, उहदी जय जयकार करती है। बंदगी का ही प्रभाव है, परमात्मा दे नाम सिमरण का असर है। इसलिए कहिंदे ने जप जगदीश इस है जय जय, जय जयकार हुंदी है। मोह रहत विकार थाके पंचते संग टूटा। कहिंदे वाहिगुरु दे नाम सिमरन करन वाले अभ्यासी दे अंदरों जिहड़ा मोह है ये भी रहत हो जाता है, मोह टुट जाता है। मोह दा टुटना ये भी बहुत वड्डी बख्शिश है, ये हर एक दे वस नहीं है। वड्डे वड्डे ऋषियां अंदर, वड्डे वड्डे देवतियां दे अंदर ये मोह असीं देख सकते हैं। प्राचीन साहित्य विच एक बड़ा प्रसिद्ध देवता है जिसनों कहंदे ने शिव, जिसनों मौत दा देवता मन्या जांदा हिंदू धर्म च। पर मोह वेखो कैसा है। कहंदे एक समय शिवजी दा जो सोहरा है दक्ष प्रजापत, उसने एक यज्ञ, एक बड़ा वड्डा भंडारा रखिया अपने घर। उसने सोचा कि मैं शिव जी नूं नहीं बुलाउणा क्योंकि आएगा उहदा सुभाअ कुछ इस तरह का ही है, कुछ गलत ना हो जाए। कहिंदे बुलाया ना, अपनी लड़की नूं बुलाया, पार्वती नूं। जदों जाण लगी है तो शिव कहिंदा है कि पार्वती मेरी बेनती है कि तू जा रही है कुछ दिनां वास्ते, ते जो तेरे बस्त्र ने, तेरे कपड़े ने, तेरे गहने ने, जो भी समान तेरे नाल संबंधित है ये सारा तू ले जा। वो पुछदी है पति देव क्यों, ते मौत दा देवता शिव कहिंदा इस करके कि तेरे जान तों बाद तेरियां इन्हां वस्तुआं वल देख के मेरे अंदर मोह आ जाएगा, ਮੇਰੀ ਬਿਰਤੀ ਭੰਗ ਹੋਵੇਗੀ। ਦੇਖੋ ਏਡੇ ਵੱਡੇ ਵੱਡੇ ਦੇਵਤੇ ਮੋਹ ਗ੍ਰਸਤ ਨੇ। ਇਸ ਲਈ ਹਜ਼ੂਰ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਜਦੋਂ ਕੋਈ ਗੁਰੂ ਬਾਣੀ ਗੁਰੂ ਸ਼ਬਦ ਦਾ ਅਭਿਆਸੀ ਬਣ ਜਾਂਦਾ ਹੈ ਨਾ, ਉਹਦੇ ਅੰਦਰੋਂ ਇਹ ਮੋਹ ਵੀ ਟੁੱਟ ਜਾਂਦਾ ਹੈ, ਜਿਸ ਕਰਕੇ ਉਹਦੀ ਅਵਸਥਾ ਦੇਵਤਿਆਂ ਨਾਲੋਂ ਵੀ ਵੱਡੀ ਹੁੰਦੀ ਹੈ। ਇਹ ਗੁਰਮੁਖ ਦੀ ਅਵਸਥਾ ਹੈ। ਕਹਿੰਦੇ ਉਹਦੇ ਅੰਦਰੋਂ ਮੋਹ ਰਹਿਤ ਸਰੀਰਾਂ ਦਾ ਪਦਾਰਥਾਂ ਦਾ ਮੋਹ ਟੁੱਟ ਜਾਂਦਾ ਹੈ। ਮੋਹ ਰਹਿਤ ਵਿਕਾਰ ਥੱਕ ਕੇ ਇਹ ਵਿਕਾਰ ਥੱਕ ਜਾਂਦੇ ਨੇ। ਵੈਸੇ ਬੰਦੇ ਦੇ ਵਿਕਾਰ ਨਹੀਂ ਥੱਕਦੇ, ਇੰਦਰੀਆਂ ਥੱਕਦੀਆਂ ਨੇ। ਪਾਵਨ ਬਾਣੀ ਦਾ ਵਚਨ ਹੈ, ਕਹਿੰਦੇ ਇੰਦਰੀ ਕਾ ਬਲ ਥੱਕ, ਇੰਦਰੀਆਂ ਦਾ ਬਲ ਥੱਕ ਜਾਂਦਾ। ਅੱਖਾਂ ਥੱਕ ਜਾਂਦੀਆਂ ਨੇ, ਕੰਨ ਥੱਕ ਜਾਂਦੇ ਨੇ, ਬੁੱਢੇ ਹੋ ਜਾਂਦੇ ਨੇ, ਬਿਰਧ ਹੋ ਜਾਂਦੇ ਨੇ, ਪਰ ਅੰਦਰ ਦੇ ਵਿਕਾਰ ਜਵਾਨ ਨੇ। ਜਿਵੇਂ ਆਪਣੇ ਸਮੇਂ ਦੇ ਮਹਾਨ ਵਿਦਵਾਨ ਸੰਸਕ੍ਰਿਤ ਭਾਸ਼ਾ ਦੇ ਵਿਦਵਾਨ ਪੰਡਿਤ ਸਵਾਮੀ ਭਰਥਰੀ ਨੇ ਬੈਰਾਗ ਸ਼ਤਕ ਵਿੱਚ ਲਿਖਿਆ, ਕਹਿੰਦੇ ਮੈਨੂੰ ਇਉਂ ਲੱਗਦਾ ਸੀ ਕਿ ਮੈਂ ਬੁੱਢਾ ਹੋ ਗਿਆ, ਹੁਣ ਮੇਰੀਆਂ ਵਾਸ਼ਨਾਵਾਂ ਵੀ ਬੁੱਢੀਆਂ ਹੋ ਗਈਆਂ, ਪਰ ਕਹਿੰਦੇ ਮੇਰਾ ਵਹਿਮ ਸੀ। ਉਹਨਾਂ ਲਿਖਿਆ, ਗਾਤਰਾਣੀ ਮਮ ਸ਼ਿਥਿਲਾਯਨ ਤੇ ਤ੍ਰਿਸ਼ਨੋ ਕਾ ਤਰੁਣਾਯਤੀ। ਕਹਿੰਦੇ ਮੇਰਾ ਗਾਤਰ, ਮੇਰਾ ਸਰੀਰ ਭਾਵੇਂ ਕਮਜ਼ੋਰ ਹੋ ਗਿਆ, ਬੁੱਢਾ ਹੋ ਗਿਆ, ਪਰ ਮੇਰੀ ਅੰਦਰ ਦੀ ਤ੍ਰਿਸ਼ਨਾ, ਮੇਰੇ ਅੰਦਰ ਦੇ ਵਿਕਾਰ, ਇਹ ਜਵਾਨ ਦੇ ਜਵਾਨ ਹੀ ਪਏ ਨੇ। ਮੈਂ ਬੜਾ ਹੈਰਾਨ ਹਾਂ। ਇਸ ਤਰ੍ਹਾਂ ਕਹਿੰਦੇ ਜਿਹੜਾ ਸ਼ਬਦ ਦਾ ਅਭਿਆਸੀ ਹੈ ਉਹਦੀਆਂ ਇੰਦਰੀਆਂ ਨਹੀਂ ਥੱਕੀਆਂ। ਮਹਾਰਾਜ ਕਹਿੰਦੇ ਵਿਕਾਰ ਥੱਕ ਕੇ ਇੰਦਰੀਆਂ ਭਾਵੇਂ ਜਵਾਨ ਨੇ, ਸ਼ਬਦ ਦੀ ਕਮਾਈ ਕਰਨ ਵਾਲਾ ਭਾਵੇਂ ਨੌਜਵਾਨ ਹੈ, ਜਦੋਂ ਸ਼ਬਦ ਨਾਲ ਜੁੜ ਜਾਏ ਕਹਿੰਦੇ ਉਹਦੀ ਵਿਕਾਰ ਥੱਕ ਜਾਂਦੇ ਨੇ। ਸ਼ਬਦ ਨਾਲ ਉਹ ਜਿਹੜਾ ਟੁੱਟਾ ਹੋਇਆ ਉਹਦੀਆਂ ਇੰਦਰੀਆਂ ਭਾਵੇਂ ਸ਼ਿਥਲ ਹੋ ਗਈਆਂ, ਕਮਜ਼ੋਰ ਹੋ ਗਈਆਂ, ਬਿਰਧ ਹੋ ਗਈਆਂ, ਪਰ ਉਹਦੇ ਅੰਦਰ ਦੀ ਵਾਸ਼ਨਾ ਜਵਾਨ ਹੈ। ਇਹੀ ਫਰਕ ਹੈ। ਇਉਂ ਮਹਾਰਾਜ ਕਹਿੰਦੇ ਨੇ ਫਿਰ ਅਭਿਆਸੀ ਤੇ ਬਖਸ਼ਿਸ਼ ਹੋਈ ਹੈ, ਪੰਚ ਤੇ ਸੰਗ ਟੁੱਟਾ, ਪੰਜਾਂ ਵਿਕਾਰਾਂ ਵੱਲੋਂ ਇਹਦੀ ਸੰਗਤ ਟੁੱਟ ਗਈ ਹੈ, ਫਿਰ ਪੰਜ ਕੋਸ਼ਾਂ ਵੱਲੋਂ ਇਹ ਟੁੱਟ ਗਿਆ ਹੈ, ਫਿਰ ਪੰਜ ਕਲੇਸ਼ ਰਾਗ ਦਵੈਸ਼ ਅਵਿਦਿਆ ਅਸਿਮਤਾ ਤੇ ਅਭਿਨਵੇਸ਼, ਇਹਨਾਂ ਵੱਲੋਂ ਵੀ ਇਹਦੀ ਸੰਗਤ ਟੁੱਟ ਗਈ ਹੈ, ਅੰਤਸ਼ਕਰਨ ਸ਼ੁੱਧ ਹੋ ਗਿਆ ਹੈ। ਕਹੋ ਨਾਨਕ ਤਿੰਨ ਖੰਨੀਐ ਵੰਜਾ, ਜਿਨ ਘਟ ਮੇਰਾ ਹਰ ਪ੍ਰਭ ਬੂਠਾ। ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਬਖਸ਼ਿਸ਼ ਕਰਦੇ ਨੇ ਤਿੰਨ ਖੰਨੀਐ ਵੰਜਾ। ਵੰਜਾ ਦਾ ਅਰਥ ਹੈ ਹੋਣਾ, ਖੰਨੀਐ ਦਾ ਅਰਥ ਹੈ ਟੁਕੜੇ, ਖੰਨਾ ਜਾਂ ਖਿੰਨ ਇਹਦਾ ਮਤਲਬ ਹੁੰਦਾ ਟੁਕੜਾ, ਖਿੰਨ ਤੋਂ ਬਣਿਆ ਖੰਡ, ਖੰਡ ਮੈਨੂੰ ਟੁਕੜਾ। ਮਹਾਰਾਜ ਕਹਿੰਦੇ ਮੈਂ ਉਹਨਾਂ ਤੋਂ ਖੰਨੀਐ ਵੰਜਾ ਟੁਕੜੇ ਟੁਕੜੇ ਹੁੰਦਾ ਹਾਂ। ਜਿਵੇਂ ਭਾਈ ਗੁਰਦਾਸ ਸਾਹਿਬ ਕਹਿੰਦੇ ਨੇ, ਨੱਖ ਸਿੱਖ ਲਓ ਸਗਲ ਅੰਗ ਰੋਮ ਰੋਮ ਕਰ, ਕਾਟ ਕਾਟ ਸਿੱਖਣ ਕੇ ਚਰਨ ਪਰ ਵਾਰੀਐ, ਅਗਨ ਜਲਾਏ ਫੁਨ ਪੀਸਨ ਪਿਸਾਈ ਤਾਹੇ, ਲੈ ਉਡੇ ਪਵਨ ਹੋਏ ਅਨਕ ਪ੍ਰਕਾਰੀਐ। ਕਹਿੰਦੇ ਮੈਂ ਉਹਨਾਂ ਤੋਂ ਕੁਰਬਾਨ ਹਾਂ, ਉਹਨਾਂ ਤੋਂ ਟੋਟੇ ਟੋਟੇ ਆਪਣੇ ਸਰੀਰ ਦੇ ਕੁਰਬਾਨ ਕਰਦਾ ਹਾਂ। ਜਿਨ ਘੱਟ ਘੱਟ ਨਾਮ ਹਿਰਦਾ, ਜਿਨ੍ਹਾਂ ਦੇ ਹਿਰਦੇ ਚ ਮੇਰਾ ਹਰ ਪ੍ਰਭੂ ਬੂਠਾ, ਜਿਨ੍ਹਾਂ ਦੇ ਹਿਰਦੇ ਚ ਮੇਰਾ ਹਰੀ ਪ੍ਰਭੂ ਬੂਠਾ ਵਸ ਗਿਆ ਹੈ। ਜਿਵੇਂ ਆਪਾਂ ਪਹਿਲਾਂ ਸਰਵਣ ਕਰ ਲਿਆ ਹੈ ਕਿ ਬੂਠਾ ਦਾ ਅਰਥ ਹੈ ਵਸਣਾ। ਕਹਿੰਦੇ ਵਾਹਿਗੁਰੂ ਵਸਦਾ ਤਾਂ ਸਾਰਿਆਂ ਦੇ ਹਿਰਦੇ ਚ ਹੀ ਹੈ, ਪਰ ਮਹਾਰਾਜ ਕਹਿੰਦੇ ਮੈਂ ਉਹਨਾਂ ਤੋਂ ਕੁਰਬਾਨ ਜਿਨ੍ਹਾਂ ਦੇ ਅੰਦਰ ਵਸਦਾ ਹੈ। ਸੋ ਇੱਥੇ ਇਹ ਭੇਦ ਹੈ, ਵਸਣ ਤੋਂ ਭਾਵ ਹੈ ਜਿਨ੍ਹਾਂ ਨੂੰ ਆਪਣੇ ਅੰਦਰੋਂ ਅਨੁਭਵ ਹੋ ਗਿਆ। ਵਸਦਾ ਤਾਂ ਸਾਰੇ ਅੰਦਰ ਹੀ, ਪਾਪੀਆਂ ਅੰਦਰ ਵੀ ਵਸਦਾ ਹੈ, ਵਿਸ਼ਈਆਂ ਅੰਦਰ ਵੀ ਵਸਦਾ ਹੈ, ਨਾਸਤਿਕ ਲੋਕਾਂ ਅੰਦਰ ਵੀ ਵਸਦਾ ਹੈ, ਪਰ ਮਹਾਰਾਜ ਉਹਨਾਂ ਨਾਸਤਿਕ ਤੇ ਬੇਮੁੱਖਾਂ ਤੋਂ ਕੁਰਬਾਨ ਨਹੀਂ ਹੋ ਰਹੇ, ਗੁਰਮੁਖਾਂ ਤੋਂ ਕੁਰਬਾਨ ਹੋ ਰਹੇ ਨੇ। ਸੋ ਇੱਥੇ ਭਾਵ ਹੈ ਕਿ ਜਿਨ੍ਹਾਂ ਦੇ ਅੰਦਰ ਉਹ ਵਸਦਾ ਹੈ, ਜਿਨ੍ਹਾਂ ਨੂੰ ਇਸ ਗੱਲ ਦਾ ਅਨੁਭਵ ਹੋ ਗਿਆ, ਜਿਨ੍ਹਾਂ ਨੂੰ ਆਪਣੇ ਅੰਦਰੋਂ ਉਸ ਵਾਹਿਗੁਰੂ ਦੀ ਲਖਤਾ ਹੋ ਗਈ ਹੈ ਕਿ ਸਾਡੇ ਅੰਦਰ ਵਸ ਰਿਹਾ ਹੈ, ਅਨੁਭਵ ਹੋ ਗਿਆ। ਐਸੀ ਅਭਿਆਸੀਆਂ ਤੋਂ, ਐਸੀ ਅਵਸਥਾ ਵਾਲਿਆਂ ਤੋਂ ਮਹਾਰਾਜ ਕਹਿੰਦੇ ਮੈਂ ਬਲਹਾਰ ਕੁਰਬਾਨ ਜਾਂਦਾ ਹਾਂ। ਸਲੋਕ ਜੋ ਲੋੜੀਂਦੇ ਰਾਮ ਸੇਵਕ ਸੇਈ ਕੰਡਿਆ। ਸਲੋਕ ਦਾ ਵਿਆਕਰਣ ਦੇ ਮੁਤਾਬਕ ਅਰਥ ਹੈ, ਇੱਕ ਮਾਤ੍ਰਿਕ ਛੰਦ, ਦੋ ਤਰ੍ਹਾਂ ਦੇ ਛੰਦ ਹੁੰਦੇ ਨੇ, ਇੱਕ ਵਰਣਕ ਇੱਕ ਮਾਤ੍ਰਿਕ। ਜਿਨ੍ਹਾਂ ਚ ਵਰਣਾਂ ਦੀ ਅੱਖਰਾਂ ਦੀ ਗਿਣਤੀ ਹੋਵੇ ਉਹਨਾਂ ਨੂੰ ਵਰਣਕ ਛੰਦ ਕਿਹਾ ਜਾਂਦਾ ਹੈ। ਅੱਖਰਾਂ ਦੀ ਗਿਣਤੀ ਕਰਕੇ ਉਸ ਕਵਿਤਾ ਦੀ, ਉਸ ਪੰਕਤੀ ਦੀ ਚਾਲ ਬਣਦੀ ਹੈ, ਠਹਿਰਾਓ ਹੁੰਦਾ ਤੇ ਵਿਸ਼ਰਾਮ ਹੁੰਦਾ ਹੈ। ਵਰਣਾਂ ਦੀ ਪ੍ਰਮੁੱਖਤਾ ਹੁੰਦੀ, ਉਹ ਵਰਣਕ ਛੰਦ ਹੁੰਦੇ ਨੇ। ਦੂਸਰੇ ਮਾਤ੍ਰਿਕ, ਜਿਹਦੇ ਵਿੱਚ ਮਾਤਰਾ ਦੀ ਗਿਣਤੀ ਹੁੰਦੀ, ਮਾਤਰਾ ਦੇ ਹਿਸਾਬ ਨਾਲ ਵਿਸ਼ਰਾਮ ਤੇ ਅਰਧ ਵਿਸ਼ਰਾਮ, ਠਹਿਰਾਓ, ਜਮਕ ਠਮਕ ਲੱਗਦੀ ਹੈ ਔਰ ਚਾਲ ਬਣਦੀ ਹੈ। ਸਿਰਫ ਮਾਤਰਾ ਨੂੰ ਮੁੱਖ ਰੱਖਿਆ ਜਾਂਦਾ, ਉਹਨੂੰ ਮਾਤ੍ਰਿਕ ਛੰਦ ਕਹਿੰਦੇ ਨੇ। ਤੋ ਸਤਸੰਗਤ ਜੀ, ਵਿਆਕਰਣ ਦੇ ਮੁਤਾਬਕ ਸਲੋਕ ਦਾ ਅਰਥ ਹੈ ਮਾਤ੍ਰਿਕ ਛੰਦ, ਪਰ ਅਧਿਆਤਮਕ ਰੂਪ ਵਿੱਚ ਸ਼੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖ ਇਹ ਦੱਸਦੇ ਨੇ ਕਿ ਸਲੋਕ ਦਾ ਜਿਹੜਾ ਅੰਤਰੀਵ ਅਰਥ ਹੈ, ਇਹਦਾ ਮਤਲਬ ਹੈ ਕਿ ਉਹ ਲੋਕ, ਸਾ ਲੋਕ, ਸਾ ਦਾ ਅਰਥ ਹੈ ਉਹ ਲੋਕ ਜਿੱਥੇ ਪਹੁੰਚ ਕੇ ਫਿਰ ਕੋਈ ਦੁੱਖ ਨਹੀਂ ਹੈ। ਬੇਗਮਪੁਰਾ ਸ਼ਹਿਰ ਕੋ ਨਾਓ, ਉਹ ਲੋਕ। ਤੋ ਮਹਾਰਾਜ ਸਲੋਕ ਦੁਆਰਾ ਉਪਦੇਸ਼ ਦਿੰਦੇ ਨੇ ਕਿ ਜੋ ਇਸ ਸਲੋਕ ਨਾਲ, ਇਸ ਬਾਣੀ ਨਾਲ ਜੁੜਦਾ ਹੈ, ਉਸ ਵਾਹਿਗੁਰੂ ਦੇ ਸਲੋਕ ਵਿੱਚ ਪਹੁੰਚ ਜਾਂਦਾ ਹੈ ਜਿੱਥੇ ਕੋਈ ਦੁੱਖ ਨਹੀਂ ਹੈ, ਸੱਚਖੰਡ ਦੀ ਪ੍ਰਾਪਤੀ ਹੈ। ਤੋ ਇਸ ਸਲੋਕ ਦੁਆਰਾ ਫਰਮਾਉਂਦੇ ਨੇ, ਸੇਵਕ ਸਹੀ ਕਾਂਡਿਆ, ਕਾਂਡਿਆ ਦਾ ਅਰਥ ਹੈ ਕਹੇ ਜਾਂਦੇ ਹਨ। ਜੱਗ ਮੈਂ ਉੱਤਮ ਕਾਂਡੀ ਹੈ ਵਿਰਲੇ ਕਹੀ ਕੇ, ਕਾਂਡੇ ਦਾ ਅਰਥ ਹੈ ਕਹੀ ਜਾਣਾ। ਮਹਾਰਾਜ ਕਹਿੰਦੇ ਹੀ ਵਾਹਿਗੁਰੂ ਪ੍ਰਮਾਤਮਾ ਉਹੀ ਸੇਵਕ ਕਾਂਡਿਆ ਕਹੇ ਜਾਂਦੇ ਨੇ ਸੰਸਾਰ ਵਿੱਚ, ਜੋ ਲੋੜੀਂਦੇ ਰਾਮ, ਜੋ ਰਾਮ ਨੂੰ ਲੋੜਦੇ ਨੇ, ਜੋ ਰੱਬ ਨੂੰ ਲੋੜਦੇ ਨੇ, ਜਿਨ੍ਹਾਂ ਦੇ ਅੰਦਰ ਰੱਬ ਨੂੰ ਮਿਲਣ ਦੀ ਤਾਂਘ ਹੈ, ਇੱਛਾ ਹੈ, ਅਸਲ ਚ ਉਹਨਾਂ ਨੂੰ ਸੇਵਕ ਕਿਹਾ ਜਾਂਦਾ ਹੈ। ਨਾਨਕ ਜਾਣੇ ਸਤ ਸਾਈ ਸੰਤ ਨਾ ਬਾਹਰਾ। ਕਹਿੰਦੇ ਜਿਹੜੇ ਉਸ ਸਾਈ ਮਾਲਕ ਵਾਹਿਗੁਰੂ ਨੂੰ ਜਾਣਦੇ ਨੇ ਤੇ ਜਿਨ੍ਹਾਂ ਨੇ ਉਸ ਸੱਤ ਦੇ ਨਾਲ ਸਾਂਝ ਪਾ ਲਈ, ਉਸ ਸੱਚ ਨੂੰ ਪਹਿਚਾਣ ਲਿਆ ਹੈ ਔਰ ਸਤਿਗੁਰੂ ਦੀ ਬਾਣੀ ਦੇ ਅਭਿਆਸ ਦੁਆਰਾ ਉਸ ਸੱਚ ਸਰੂਪ ਵਾਹਿਗੁਰੂ ਵਿੱਚ ਲੀਨਤਾ ਹਾਸਲ ਕਰ ਲਈ ਹੈ, ਸਾਈ ਸੰਤ ਨਾ ਬਾਹਰਾ। ਕਹਿੰਦੇ ਉਹ ਜਿਹੜੇ ਸੰਤ ਨੇ ਉਸ ਸਾਈ ਤੋਂ ਬਾਹਰ ਨਹੀਂ ਹਨ, ਉਹ ਰੱਬ ਦਾ ਹੀ ਰੂਪ ਹਨ। ਹਰ ਹਰ ਜਨ ਦੁਈਕ ਹੈ ਬਿਬ ਵਿਚਾਰ ਕਛ ਨਾਹੀ। ਸ਼ਬਦ ਦੀ ਕਮਾਈ ਕਰਕੇ ਐਸੀ ਆਤਮਕ ਅਵਸਥਾ ਪ੍ਰਾਪਤ ਹੁੰਦੀ ਹੈ। ਛੰਤ ਮਿਲ ਜਲ ਜਲ ਹੈ ਖਟਾਨਾ ਰਾਮ। ਸ਼ਬਦ ਦੇ ਅਭਿਆਸੀ ਕਹਿੰਦੇ ਉਸ ਵਾਹਿਗੁਰੂ ਵਿੱਚ ਇਉਂ ਲੀਨ ਹੋ ਜਾਂਦੇ ਨੇ। ਖਟਾਨਾ ਦਾ ਅਰਥ ਹੈ ਘੁਲ ਜਾਣਾ, ਮਿਲ ਜਾਣਾ। ਜਿਉਂ ਕਹਿੰਦੇ ਜਲ ਜਲੇ, ਪਾਣੀ ਦੇ ਵਿੱਚ ਪਾਣੀ ਘੁਲ ਜਾਂਦਾ ਹੈ, ਜਿਵੇਂ ਇੱਕ ਗਲਾਸ ਦੇ ਵਿੱਚੋਂ ਦੂਸਰੇ ਗਲਾਸ ਵਿੱਚ ਪਾਣੀ ਪਾਈਏ, ਦੂਸਰੇ ਗਲਾਸ ਦਾ ਪਾਣੀ ਪਹਿਲੇ ਗਲਾਸ ਵਿੱਚ ਮਿਲਾ ਦਈਏ, ਫਿਰ ਪਤਾ ਨਹੀਂ ਲੱਗਦਾ ਕਿ ਇਸ ਗਲਾਸ ਦਾ ਪਾਣੀ ਕਿਹੜਾ, ਦੂਸਰੇ ਦਾ ਕਿਹੜਾ ਹੈ। ਜਿਵੇਂ ਪਾਣੀ ਦੀ ਗਾਗਰ ਭਰ ਕੇ ਦਰਿਆ ਵਿੱਚ ਰੁੜ ਦਈਏ ਤੇ ਪਤਾ ਨਹੀਂ ਚੱਲਦਾ ਦਰਿਆ ਦਾ ਪਾਣੀ ਕਿਹੜਾ ਸੀ ਤੇ ਗਾਗਰ ਦਾ, ਉਸ ਘੜੇ ਦਾ ਪਾਣੀ ਕਿਹੜਾ ਸੀ। ਪਾਣੀ ਵਿੱਚ ਪਾਣੀ ਘੁਲ ਜਾਂਦਾ ਹੈ। ਇਉਂ ਕਹਿੰਦੇ ਜਿਉਂ ਜਲ ਮਿਲ ਜਲ ਜਲੇ ਖਟਾਨਾ ਰਾਮ, ਉਸ ਰਮੇ ਹੋਏ ਵਾਹਿਗੁਰੂ ਪਰਮਾਤਮਾ ਦੇ ਵਿੱਚ ਇਹ ਅਭਿਆਸੀ ਇਉਂ ਘੁਲ ਜਾਂਦਾ, ਇਉਂ ਲੀਨ ਹੋ ਜਾਂਦਾ ਹੈ। ਸੰਗ ਜੋਤੀ ਜੋਤ ਮਿਲਾਨਾ ਰਾਮ। ਕਹਿੰਦੇ ਜੋਤੀ ਸਰੂਪ ਪਰਮਾਤਮਾ ਦੇ ਵਿੱਚ ਇਸ ਦੀ ਆਤਮਕ ਜੋਤ ਮਿਲ ਗਈ ਹੈ। ਉਸ ਵਾਹਿਗੁਰੂ ਦੇ ਨਾਮ ਨੂੰ ਜਪ ਕੇ ਅਭਿਆਸ ਕਰਕੇ ਇਉਂ ਉਸ ਵਾਹਿਗੁਰੂ ਵਿੱਚ ਲੀਨ ਹੋ ਜਾਂਦਾ ਹੈ ਇਹ ਅਭਿਆਸੀ, ਜਿਵੇਂ ਪਾਣੀ ਵਿੱਚ ਪਾਣੀ ਲੀਨ ਹੋ ਜਾਂਦਾ, ਘੁਲ ਜਾਂਦਾ ਹੈ। ਸਮਾਏ ਪੂਰਨ ਪੁਰਖ ਕਰਤੇ ਆਪ ਆਪ ਹੈ ਜਾਣੀ ਹੈ। ਕਹਿੰਦੇ ਉਸ ਵਾਹਿਗੁਰੂ ਕਰਤੇ ਪੁਰਖ ਦੇ ਵਿੱਚ ਸਮਾ ਜਾਂਦਾ ਹੈ, ਹੁਣ ਆਪਣੇ ਆਪ ਨੂੰ ਆਪ ਹੀ ਜਾਣਦਾ ਹੈ। ਐਸੀ ਅਨੁਭਵਤਾ ਹੋ ਗਈ ਹੈ, ऐसी बिरती अंतरमुख हो गई है, हुण बाहर दी तो दौड़ भज मुक गई है। हुण ज्ञान कर्म इंद्रे बाहर नूं नहीं दौड़दे, अपने आपे दे विच ही आनंदित रहिंदे हन, अपने आप नूं आप ही जाणदा है। ऐसी अवस्था हासिल हुई है, तै सुन सहज समाध लागी एक एक वखाणी है। कहिंदे हुण ऐसी सुन समाधि विच चले गया है। ਇਹ ਸੁਨ ਸਮਾਧੀ ਜੋਗੀਆਂ ਵਾਲੀ ਨਹੀਂ ਹੈ, ਇਹ ਸਾਵਿਕਲਪ ਸਮਾਧੀ ਹੈ, ਜਿੱਥੇ ਹੁਣ ਏਕ ਏਕ ਵਖਾਣੀ ਹੈ, ਕੇਵਲ ਇੱਕ ਦੇ ਨਾਲ ਹੀ ਇਸ ਦੀ ਬਿਰਤੀ ਜੁੜ ਗਈ ਹੈ। ਹੁਣ ਇਹ ਸੰਸਾਰ ਵਿੱਚ ਵਿਚਰਦਾ ਵੀ ਹੈ, ਕੰਮ ਧੰਦੇ ਵੀ ਕਰਦਾ ਹੈ, ਜ਼ਿੰਮੇਵਾਰੀਆਂ ਵੀ ਨਿਭਾਉਂਦਾ ਹੈ, ਦੁਨੀਆਦਾਰੀ ਵਿੱਚ ਰਹਿੰਦੇ ਆਪਣੀ ਕਿਰਤ ਵਿਰਤ ਵੀ ਕਰਦਾ ਹੈ, ਇਹ ਸਭ ਕੁਝ ਕਰਦਿਆਂ ਹੋਇਆਂ ਵੀ ਸੁਨ ਸਮਾਧੀ 'ਚ ਰਹਿੰਦਾ ਹੈ। ਇਹ ਕਹਿੰਦੇ ਕਿ ਆਤਮਕ ਅਵਸਥਾ ਇਸ ਨੂੰ ਹਾਸਿਲ ਹੋਈ ਹੈ। ਹੁਣ ਕੇਵਲ ਤੇ ਕੇਵਲ ਏਕ ਦਾ ਅਰਥ ਹੈ ਕੇਵਲ, ਸਿਰਫ ਤੇ ਸਿਰਫ ਉਸ ਇੱਕ ਨੂੰ ਹੀ ਵਖਾਣਦਾ ਹੈ, ਕਥਨ ਕਰਦਾ ਹੈ। ਆਪ ਗੁਪਤਾ ਆਪ ਮੁਕਤਾ, ਆਪ ਆਪ ਵਖਾਨਾ, ਆਪ ਹੀ ਗੁਪਤ ਰੂਪ ਹੈ, ਆਪ ਹੀ ਮੁਕਤ ਰੂਪ ਹੈ, ਆਪਣੇ ਆਪ ਨੂੰ ਆਪ ਹੀ ਕਥਨ ਕਰਦਾ ਹੈ। ਹੁਣ ਹਮਾਰਾ ਇੱਕ ਹੈ ਹਰੀ ਹਰੀ, ਇਹ ਆਤਮਕ ਅਵਸਥਾ ਬਣ ਗਈ ਹੈ। ਹੁਣ ਇੱਕ ਤੋਂ ਬਿਨਾਂ ਦੂਸਰਾ ਕੋਈ ਨਹੀਂ ਹੈ। ਨਾਨਕ ਭ੍ਰਮ ਪਹਿ ਗੁਣ ਬਿਨਾਸੇ, ਮਿਲ ਜਲ ਜਲਹਿ ਖਟਾਨਾ। ਇਸ ਪ੍ਰਕਾਰ ਸ੍ਰੀ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਇਸ ਪਾਵਨ ਪਵਿੱਤਰ ਸ਼ਬਦ ਦੀ ਇੱਥੇ ਸਮਾਪਤੀ ਕਰਦੇ ਆ, ਬਖਸ਼ਿਸ਼ ਕਰ ਰਹੇ ਨੇ ਕਿ ਨਾਮ ਅਭਿਆਸੀ ਗੁਰਮੁਖ ਦੇ ਸਤਿਗੁਰੂ ਦੀ ਬਾਣੀ ਗੁਰੂ ਸ਼ਬਦ ਨਾਲ ਜੁੜੇ ਹੋਏ ਇਸ ਤਰ੍ਹਾਂ ਦੇ ਜਗਿਆਸੂ ਦੇ ਅੰਦਰੋਂ ਭਰਮ, ਪੰਜ ਪ੍ਰਕਾਰ ਦਾ ਭਰਮ ਨਾਸ਼ ਹੋ ਜਾਂਦਾ ਹੈ। ਭੈ, ਉਹਦੇ ਅੰਦਰੋਂ ਸਭ ਤਰ੍ਹਾਂ ਦਾ ਡਰ ਭੈ ਖਤਮ ਹੋ ਜਾਂਦਾ ਹੈ। ਅਤੇ ਗੁਣ ਬਿਨਾਸੇ, ਅੰਦਰੋਂ ਗੁਣਾਂ ਦਾ ਵੀ ਬਿਨਾਸੇ ਵਿਸ਼ੇਸ਼ ਕਰਕੇ ਨਾਸ਼ ਹੋ ਜਾਂਦਾ ਹੈ। ਗੁਣ ਕਿਹੜੇ ਨੇ? ਜੋ ਮਾਇਆ ਦੇ ਗੁਣ, ਤਿੰਨ ਗੁਣ, ਰਜੋ ਤਮੋ ਸਤੋ, ਇਹ ਰਾਜਸੀ ਤਾਮਸੀ ਤੇ ਸਾਤਵਿਕ ਸੁਭਾਅ ਵੀ ਖਤਮ ਹੋ ਜਾਂਦੇ ਨੇ। ਇਹ ਤਿੰਨਾਂ ਗੁਣਾਂ ਤੋਂ ਉੱਪਰ ਉੱਠ ਜਾਂਦਾ ਹੈ। ਰਜ ਗੁਣ, ਤਮ ਗੁਣ, ਸਤ ਗੁਣ ਕਹੀਏ, ਇਹ ਤੇਰੀ ਸਭ ਮਾਇਆ, ਇਹ ਤਾਂ ਮਾਇਆ ਦੇ ਗੁਣ ਨੇ। ਚੌਥੇ ਪਦ ਕੋ ਜੋ ਨਰ ਚੀਨੈ, ਤਿੰਨ ਹੀ ਪਰਮ ਪਦ ਪਾਇਆ। ਚੌਥੀ ਅਵਸਥਾ ਹੈ ਜੋ ਗੁਰਮੁਖ ਨੂੰ ਗੁਰਬਾਣੀ ਨਾਲ ਜੁੜ ਕੇ ਸ਼ਬਦ ਦੀ ਕਮਾਈ ਕਰਕੇ ਹਾਸਿਲ ਹੋਈ ਹੈ। ਤੋ ਇੱਥੇ ਪਹੁੰਚ ਕੇ ਮਹਾਰਾਜ ਕਹਿੰਦੇ ਮਿਲ ਜਲ ਜਲੇ ਖਟਾਨਾ, ਇਉਂ ਉਸ ਵਾਹਿਗੁਰੂ ਵਿੱਚ ਲੀਨ ਹੋ ਗਿਆ ਜਿਵੇਂ ਪਾਣੀ ਵਿੱਚ ਪਾਣੀ ਸਮਾ ਜਾਂਦਾ ਹੈ। ਇਸ ਤਰ੍ਹਾਂ ਇਸ ਪਾਵਨ ਛੰਤ ਅੰਦਰ ਸ੍ਰੀ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀਆਂ ਨੇ ਸ਼ਬਦ ਨਾਲ ਜੁੜੇ ਹੋਏ ਗੁਰਮੁਖ ਦੀ ਪਰਮ ਉੱਚ ਅਵਸਥਾ ਦਾ ਬਿਆਨ ਕੀਤਾ ਹੈ। ਔਰ ਇਹ ਅਵਸਥਾ ਸਤਿਗੁਰੂ ਦੀ ਸੰਗਤ ਵਿੱਚ ਆ ਕੇ ਗੁਰਬਾਣੀ ਦੀ ਕਮਾਈ, ਗੁਰਬਾਣੀ ਦੇ ਅਭਿਆਸ ਦੁਆਰਾ ਪ੍ਰਾਪਤ ਹੁੰਦੀ ਹੈ। ਐਸਾ ਗਿਆਨਾਤਮਕ ਉਪਦੇਸ਼ ਸ੍ਰੀ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀਆਂ ਨੇ ਬਖਸ਼ਿਸ਼ ਕੀਤਾ ਹੈ। ਗੁਰੂ ਚਰਨਾਂ 'ਚ ਅਰਦਾਸ ਬੇਨਤੀ ਹੈ, ਸੱਚੇ ਪਾਤਸ਼ਾਹ ਜੀਓ ਕਿਰਪਾ ਕਰੋ, ਅਸੀਂ ਸੰਸਾਰੀ ਜੀਵ ਹਾਂ, ਕਿਰਪਾ ਕਰੋ, ਸੰਸਾਰ ਵਿੱਚ ਰਹਿੰਦਿਆਂ ਕੰਮ ਕਾਰ ਕਰਦਿਆਂ ਦੁਨਿਆਵੀ ਧੰਦੇ ਕਰਦਿਆਂ ਕਿਰਤ ਵਿਰਤ ਕਰਦਿਆਂ ਕਿਰਪਾ ਕਰੋ ਆਪ ਜੀ ਦੀ ਸੰਗਤ ਵਿੱਚ ਆਉਣ ਦਾ, ਬੈਠਣ ਦਾ, ਪੜ੍ਹਨ ਸੁਣਨ ਦਾ ਇਹ ਸਮਾਂ ਸਾਨੂੰ ਪ੍ਰਾਪਤ ਹੁੰਦਾ ਰਹੇ। ਆਪ ਜੀ ਦੀ ਬਾਣੀ ਔਰ ਬਾਣੀ ਨਾਲ ਜੁੜ ਕੇ ਸ਼ਬਦ ਦੀ ਕਮਾਈ ਕਰਕੇ ਇਸ ਤਰ੍ਹਾਂ ਦੀਆਂ ਆਤਮਕ ਅਵਸਥਾਵਾਂ ਨੂੰ ਆਪਣੇ ਜੀਵਨ ਕਾਲ ਅੰਦਰ ਹਾਸਲ ਕਰਕੇ ਇਸ ਮਨੁੱਖਾ ਜਨਮ ਨੂੰ ਸਫਲ ਕਰ ਸਕੀਏ। ਸਤਿਗੁਰੂ ਜੀ ਇਹ ਦਾਤ ਸਾਡੀ ਝੋਲੀ ਪਾਓ, ਇਹ ਆਪ ਜੀ ਦੇ ਚਰਨਾਂ 'ਚ ਅਰਦਾਸ ਹੈ। ਸਤਿਗੁਰੂ ਜੀ ਕਿਰਪਾ ਕਰਨ, ਇਹ ਬਖਸ਼ਿਸ਼ਾਂ ਸਾਨੂੰ ਪ੍ਰਾਪਤ ਹੋਣ, ਬਾਣੀ ਬਾਣੀ ਨਾਲ ਜੁੜ ਕੇ ਜੀਵਨ ਦੀ ਕਮਾਈ ਕਰਕੇ ਸਫਲ ਸਫਲ ਪਈ ਸਫਲ ਯਾਤਰਾ ਆਵਣ ਜਾਣ ਰਹੇ ਮਿਲੇ ਸਾਧਾ, ਇਹ ਬਖਸ਼ਿਸ਼ਾਂ ਸਾਨੂੰ ਗੁਰੂ ਘਰੋਂ ਪ੍ਰਾਪਤ ਹੋਣ ਤਾਂ ਕਿ ਮਾਨਸ ਜਨਮ ਸਫਲ ਹੋ ਸਕੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਸਤਿਗੁਰਾਂ ਦੇ ਸਨਮੁਖ ਹਾਜ਼ਰੀ ਭਰਦੇ ਹਾਂ, ਜੋ ਪੜ੍ਹਿਆ, ਜੋ ਸੁਣਿਆ, ਜੋ ਸੁਣਾਇਆ ਸਾਡੇ ਸਾਰਿਆਂ ਦੀ ਹਿਰਦੇ ਵਸੇ, ਵਿਚਾਰ ਕਰਦੇ ਹਾਂ ਵੀ ਅੰਤ ਭੁੱਲਾਂ ਹੋ ਜਾਂਦੀਆਂ ਨੇ। ਸਤਿਗੁਰੂ ਸਾਹਿਬ ਔਰ ਗੁਰੂ ਕੀ ਸੰਗਤ ਬਖਸ਼ਣ ਯੋਗ ਹੈ, ਸਾਧ ਸੰਗਤ ਜੀ ਹੋਈਆਂ ਭੁੱਲਾਂ ਦੀ ਖਿਮਾ ਦੇਣੀ, ਅੱਗੇ ਤੋਂ ਸਮਤ ਬਖਸ਼ਣੀ ਜੀ, ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਆਓ ਸ਼ਬਦ ਦੀਆਂ ਆਖਰੀ ਪੰਕਤੀਆਂ ਸਰਵਣ ਕਰਕੇ ਸਮਾਪਤੀ ਕਰੀਏ ਜੀ। ਆਪ ਗੁਪਤਾ ਆਪ ਮੁਕਤਾ ਆਪ ਆਪ ਵਖਾਨਾ, ਨਾਨਕ ਭ੍ਰਮ ਭੈ ਗੁਣ ਬਿਨਾਸੇ, ਮਿਲ ਜਲ ਜਲਹਿ ਖਟਾਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਰਾਮਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰਤਾ ਪਾਇਆ ਸਹਿਜ ਸੇਤੀ, ਮਨ ਵਜੀਆ ਵਾਧਾਈਆ, ਰਾਗ ਰਤਨ ਪਰਿਵਾਰ ਪਰੀਆ, ਸ਼ਬਦ ਗਾਵਣ ਆਈਆ, ਸਬਦੋ ਤਾਂ ਗਾਵਹੁ ਹਰੀ ਕੇਰਾ, ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਵਾ, ਸਤਿਗੁਰੂ ਮੈਂ ਪਾਇਆ। ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸਵਾਰਣਾ, ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨੋ ਵਿਸਾਰੀ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰਿ ਨਾਲੇ, ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ, ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇਹੇ ਸੁ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆ, ਸਦਾ ਕੁਰਬਾਨ ਕੀਤਾ ਗੁਰੂ ਵਿਟਹੋ, ਜਿਸ ਦੀ ਆ ਇਹ ਵਡਿਆਈ ਆ, ਕਹਿ ਨਾਨਕ ਸੁਣੋ ਸੰਤ ਹੋ ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਘਰ ਧਾਰੀਆ, ਪੰਜ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕਉ, ਸੇ ਨਾਮ ਹਰ ਕੈ ਲਾਗੇ, ਕਹਿ ਨਾਨਕ ਤਹਿ ਸੁਖ ਹੁਆ, ਤਿਤ ਘਰ ਅਨਹਦ ਵਾਜੇ, ਅਨਦ ਸੁਣੋ ਵਡਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ, ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਭੈ ਸਰਸੇ, ਪੂਰੇ ਗੁਰ ਤੇ ਜਾਣੀ, ਸੁਣ ਤੇ ਪੁਨੀਤ ਕਹਿ ਤੇ ਪਵਿੱਤ, ਸਤਿਗੁਰ ਰਹਿਆ ਪਰ ਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ, ਸੁਣ ਤੇ ਪੁਨੀਤ ਕਹਿ ਤੇ ਪਵਿੱਤ, ਸਤਿਗੁਰ ਰਹਿਆ ਪਰ ਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਠਾਕੁਰ ਤੁਮ ਪਹਿ ਅਰਦਾਸ, ਜਿਉ ਪਿੰਡ ਸਭ ਤੇਰੀ ਰਾਸ, ਤੁਮ ਮਾਤ ਪਿਤਾ ਹਮ ਬਾਰਿਕ ਤੇਰੇ, ਤੁਮਰੀ ਕਿਰਪਾ ਮੈਂ ਸੁਖ ਕਨੇਰੇ, ਕੋਈ ਨਾ ਜਾਣੈ ਤੁਮਰਾ ਅੰਤ, ਉੱਚੇ ਤੇ ਉੱਚਾ ਭਗਵੰਤ, ਸਗਲ ਸਮਗਰੀ ਤੁਮਰੈ ਸੂਤਰ ਧਾਰੀ, ਤੁਮ ਤੇ ਹੋਏ ਸੋ ਆਗਿਆਕਾਰੀ, ਤੁਮਰੀ ਗਤ ਮੇਤਾ ਤੁਮ ਹੀ ਜਾਨੀ, ਨਾਨਕ ਦਾਸ ਸਦਾ ਕੁਰਬਾਨੀ, ਤੁਧਿਆ ਗੈ ਅਰਦਾਸ।